ਸਤਨਾਮ ਵਾਹਿਗੁਰੂ ਸਾਹਿਬ ਜੀ। ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਨ ਤੁਹਾਰੀ, ਮਿਲਾਏ ਸੁਖ ਨਾਮ ਹਰ ਸੁਭਾ, ਚਿੰਤਾ ਲਾਹੀ ਹਮਾਰੀ। ਸਤਿਗੁਰ ਆਇਓ ਸਰਨ ਤੁਹਾਰੀ, ਮਿਲਾਏ ਸੁਖ ਨਾਮ ਹਰ ਸੁਭਾ, ਚਿੰਤਾ ਲਾਹੀ ਹਮਾਰੀ। ਰਹਾਉ ਅਵਰ ਨਾ ਸੁਝੈ ਦੂਜੀ ਠਾਹਰ, ਹਾਰ ਪਰਿਉ ਤਉ ਦੁਆਰੀ। ਲੇਖਾ ਛੂਟ ਅਲੇਖ ਹੈ ਛੂਟ, ਹਮ ਨਿਰਗੁਣ ਲਿਹੋ ਉਬਾਰੇ। ਸਾਦ ਬਖਸ਼ਿੰਦ ਸਦਾ ਮਿਹਰਬਾਨ, ਸਭਨਾ ਦੇ ਆਧਾਰੇ। ਨਾਨਕ ਦਾਸ ਸੰਤ ਪਾਤਸ਼ਾਹ ਪਰਿਉ, ਰਾਖ ਲਿਹੋ ਇਹ ਬਾਰੇ। ਸਦ ਬਖਸ਼ਿੰਦ ਸਦਾ ਮਿਹਰਬਾਨ, ਸਭਨਾ ਦੇ ਆਧਾਰੀ। ਨਾਨਕ ਦਾਸ ਸੰਤ ਪਾਤਸ਼ਾਹ ਪਰਿਉ, ਰਾਖ ਲਿਹੋ ਇਹ ਬਾਰੇ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰਵਰੇ ਕਾਇਨਾਤ ਪਤਿਤ ਪਾਵਨ ਗਰੀਬ ਨਿਵਾਜ, ਦਸਾਂ ਪਾਤਸ਼ਾਹੀਆਂ ਦੀ ਜੋਤ, ਰੱਬੀ ਗਿਆਨ ਦੇ ਸਾਗਰ ਸ਼ਬਦ ਗੁਰੂ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਨਿਤਾ ਪ੍ਰਤੀ ਦੀ ਤਰ੍ਹਾਂ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀਓ, ਸਿੱਖ ਕੌਮ ਦੇ ਕੇਂਦਰੀ ਅਸਥਾਨ, ਮਨੁੱਖਤਾ ਵਾਸਤੇ ਸਰਬ ਸਾਂਝੀ ਵਾਲਤਾ ਦੇ ਮੁਜੱਸਮੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਅੰਮ੍ਰਿਤ ਵੇਲੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਤਰੁੱਠ ਕਰਕੇ ਜੋ ਮੁੱਖ ਵਾਕ ਬਖਸ਼ਿਸ਼ ਕੀਤੇ ਹਨ, ਦੇਸ਼ ਵਿਦੇਸ਼ ਅੰਦਰ ਅਤੇ ਦੀਵਾਨ ਹਾਲ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਜੁੜ ਬੈਠ ਕੇ ਨਿਤਾ ਪ੍ਰਤੀ ਦੀ ਤਰ੍ਹਾਂ ਆਓ, ਸਤਿਗੁਰੂ ਜੀ ਦੇ ਬਖਸ਼ਿਸ਼ ਕੀਤੇ ਹੋਏ ਪਾਵਨ ਗੁਰਸ਼ਬਦ ਦੀ ਵਿਚਾਰ ਨਾਲ ਸਾਰੇ ਜੁੜਨ ਦਾ ਯਤਨ ਕਰੀਏ। ਇਹ ਪਾਵਨ ਅੰਮ੍ਰਿਤਮਈ ਬਚਨ ਸ਼ਹੀਦਾਂ ਦੇ ਸਰਤਾਜ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਸਿਰਜਣਹਾਰੇ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਟੋਡੀ ਰਾਗ ਅੰਦਰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 713 'ਤੇ ਸ਼ੋਭਨੀਕ ਹਨ। ਸਭ ਤੋਂ ਪਹਿਲਾਂ ਦਾਸ ਜੀ ਅਤੇ ਆਪਣੀ ਹਾਜ਼ਰੀ ਗੁਰੂ ਚਰਨਾਂ ਵਿੱਚ ਲਵਾਉਂਦੇ ਹੋਏ ਗੁਰੂ ਫਤਿਹ ਸਾਰੇ ਪ੍ਰਵਾਨ ਕਰੋ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਇਹ ਪਾਵਨ ਪੰਕਤੀਆਂ ਜਿੱਥੇ ਸ਼ਬਦ ਦੀਆਂ ਆਰੰਭ ਵਾਲੀਆਂ ਪੰਕਤੀਆਂ ਹਨ, ਉੱਥੇ ਸਤਿਗੁਰੂ ਜੀ ਨੇ ਇਹਨਾਂ ਹੀ ਪਾਵਨ ਪੰਕਤੀਆਂ ਨੂੰ ਰਹਾਓ 'ਤੇ ਕੇਂਦਰਿਤ ਕੀਤਾ, ਜਿਸ ਵਿੱਚ ਸਮੁੱਚੇ ਸ਼ਬਦ ਦਾ ਅੰਤਰੀਵ ਭਾਵ ਹੈ। ਸਤਿਗੁਰੂ ਜੀ ਦੀ ਪਵਿੱਤਰ ਬਾਣੀ ਅੰਦਰ ਤਿੰਨ ਪ੍ਰਕਾਰ ਦੀ ਸ਼ਰਨ ਦਾ ਜ਼ਿਕਰ ਆਉਂਦਾ। ਸਭ ਤੋਂ ਪਹਿਲਾਂ ਪਰਿਪੂਰਨ ਸਰਵ ਸ਼ਕਤੀਮਾਨ ਪਰਮਾਤਮਾ ਦੀ ਸ਼ਰਨ। ਅਸੀਂ ਬਚਨ ਪੜ੍ਹਦੇ ਹਾਂ, ਠਾਕੁਰ ਤੁਮ ਸ਼ਰਨਾਈ ਆਇਆ, ਉੱਤਰ ਗਇਓ ਮੇਰੇ ਮਨ ਕਾ ਸੰਸਾ, ਜਬ ਤੇ ਦਰਸ਼ਨ ਪਾਇਆ। ਅਨ ਬੋਲਤ ਮੇਰੀ ਬਿਰਥਾ ਜਾਨੀ, ਆਪਣਾ ਨਾਮ ਜਪਾਇਆ, ਦੁੱਖ ਨਾਠੇ ਸੁਖ ਸਹਿਜ ਸਮਾਏ, ਅਨੰਦ ਅਨੰਦ ਗੁਣ ਗਾਇਆ। ਪ੍ਰਭੂ ਦੀ ਸ਼ਰਨ ਵਿੱਚ ਆਉਣ ਦਾ ਲਾਭ ਕੀ ਹੈ? ਬਾਂਹ ਪੱਕਰ ਕੱਢ ਲੀਨੇ ਆਪਣੇ, ਗਿਰੇ ਅੰਧ ਕੂਪ ਤੇ ਮਾਇਆ, ਕਹੋ ਨਾਨਕ ਗੁਰਬੰਧਨ ਕਾਟੇ, ਬਿਸ਼ਰਤ ਆਨ ਮਿਲਾਇਆ। ਜਨਮਾਂ ਜਨਮਾਂਤਰਾਂ ਦੇ ਵਿਛੜੇ ਹੋਏ ਜੀਵ ਨੂੰ ਪਰਮੇਸ਼ਰ ਗੁਰੂ ਦੇ ਦੁਆਰਾ ਕਿਰਪਾ ਕਰਕੇ ਆਪਣੇ ਨਾਲ ਮੇਲ ਲੈਂਦਾ। ਜਦੋਂ ਜੀਵ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰਦਾ, ਪਰਮਾਤਮਾ ਦਾ ਇਹ ਬਿਰਦ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਦ ਸੁਆਮੀ ਸੰਦਾ। ਜੋ ਤੇਰੀ ਸ਼ਰਨਾਈ ਹਰ ਜੀਓ, ਤਿੰਨ ਤੂੰ ਰਾਖਣ ਯੋਗ। ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜਦੋਂ ਅਰਦਾਸ ਕਰਦੇ ਨੇ, ਦੀਨ ਦਰਦ ਦੁੱਖ ਭੰਜਨਾ, ਘੱਟ ਘੱਟ ਨਾਥ ਅਨਾਥ, ਸ਼ਰਨ ਤੁਮਾਰੀ ਆਇਓ, ਨਾਨਕ ਕੇ ਪ੍ਰਭ ਸਾਥ। ਦੂਸਰੀ ਸ਼ਰਨ ਜਿਹਦਾ ਇਸ ਪਾਵਨ ਗੁਰ ਸ਼ਬਦ ਦੇ ਵਿੱਚ ਸਤਿਗੁਰਾਂ ਨੇ ਜ਼ਿਕਰ ਕੀਤਾ, ਉਹ ਹੈ ਸੱਚੇ ਸਤਿਗੁਰੂ ਦੀ ਸ਼ਰਨ। ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਹੇ ਸਤਿਗੁਰੂ, ਮੈਂ ਆਪ ਦੀ ਸ਼ਰਨ ਵਿੱਚ ਆਇਆ ਹਾਂ, ਕਿਉਂਕਿ ਤੁਹਾਡੀ ਸ਼ਰਨ ਵਿੱਚ ਆਉਣ ਨਾਲ ਸਾਨੂੰ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੁੰਦੀ ਹੈ। ਸਤਿਗੁਰ ਸਿੱਖ ਕੋ ਨਾਮ ਧਨ ਦੇ, ਗੁਰ ਕਾ ਸਿੱਖ ਵਡਭਾਗੀ ਹੈ। ਜਦੋਂ ਵੀ ਗੁਰੂ ਕੀ ਸ਼ਰਨ ਵਿੱਚ ਆ ਕੇ ਸਿੱਖ ਅਰਦਾਸ ਕਰਦਾ ਅਤੇ ਸਤਿਗੁਰੂ ਬਖਸ਼ਿਸ਼ ਦੇ ਘਰ ਵਿੱਚ ਆ ਕੇ ਇਸ ਨੂੰ ਪਰਮੇਸ਼ਰ ਦੇ ਨਾਮ ਦੀ ਦਾਤ ਬਖਸ਼ਦਾ, ਮੇਰੇ ਮੀਤ ਗੁਰਦੇਵ ਮੋਕੋ ਰਾਮ ਨਾਮ ਪ੍ਰਗਾਸ, ਗੁਰਮਤ ਨਾਮ ਮੇਰਾ ਪ੍ਰਾਨ ਸਿਖਾਈ, ਹਰ ਕੀਰਤ ਹਮਰੀ ਰਹਿਰਾਸ। ਸਤਿਗੁਰ ਦਾਤਾ ਹਰ ਨਾਮ ਕਾ, ਕਿਉਂਕਿ ਇਹ ਨਾਮ ਦੀ ਜਿਹੜੀ ਦਾਤ ਹੈ ਇਹ ਸੱਚੇ ਸਤਿਗੁਰੂ ਦੇ ਰਾਹੀਂ ਹੀ ਪ੍ਰਾਪਤ ਹੁੰਦੀ ਹੈ। ਤੀਸਰੀ ਸ਼ਰਨ ਹੈ ਕਿ ਜਿਹੜੇ ਗੁਰੂ ਦੀ ਸ਼ਰਨ ਵਿੱਚ ਨੇ, ਪਰਮਾਤਮਾ ਦੀ ਸ਼ਰਨ ਵਿੱਚ ਨੇ, ਉਹਨਾਂ ਗੁਰਸਿੱਖਾਂ ਦੀ ਸ਼ਰਨ, ਉਹਨਾਂ ਸਤਸੰਗੀ ਜਨਾਂ ਦੀ ਸ਼ਰਨ, ਸਤਿਗੁਰੂ ਜੀ ਨੇ ਬਖਸ਼ਿਸ਼ ਦੇ ਘਰ ਵਿੱਚ ਆ ਕੇ ਗੁਰਸਿੱਖਾਂ ਨੂੰ ਸਤਸੰਗੀ ਜਨਾਂ ਨੂੰ ਬਹੁਤ ਵੱਡਾ ਮਾਣ ਦਿੱਤਾ। ਨਾ ਹਉ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿੰਨ ਕੀ ਸ਼ਰਣਾ, ਜਿਨ ਤੂੰ ਨਾਹੀਂ ਵਿਸਰਿਆ। ਜਿਹੜੇ ਗੁਰੂ ਦੀ ਸ਼ਰਨ ਵਿੱਚ ਜਾਂਦੇ ਨੇ, ਪਰਮਾਤਮਾ ਦੀ ਸ਼ਰਨ ਵਿੱਚ ਜਾਂਦੇ ਨੇ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਜ਼ਿਕਰ ਕੀਤਾ, ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ, ਤਾਂ ਚਰਨ ਸ਼ਰਨ ਜਗਤ ਚੱਲ ਆਵਈ। ਜਿਹੜਾ ਸੱਚੇ ਮਨ ਨਾਲ ਗੁਰੂ ਨੂੰ ਪਰਮੇਸ਼ਰ ਨੂੰ ਸਮਰਪਿਤ ਹੋ ਜਾਂਦਾ, ਕਿਉਂਕਿ ਕਈ ਵਾਰ ਇਹਨਾਂ ਪੰਕਤੀਆਂ ਦੀ ਬਹੁਤ ਲੋਕ ਆਪਣੇ ਨਿੱਜੀ ਸਵਾਰਥਾਂ ਲਈ ਵੀ ਵਰਤੋਂ ਕਰਦੇ ਨੇ। ਵੇਖੋ ਆ ਗੁਰੂ ਗ੍ਰੰਥ ਸਾਹਿਬ ਵਿੱਚ ਲਿਖਿਆ, ਪਰ ਉਹ ਨਾ ਤਾਂ ਨਾਮ ਜਪਣ ਵਾਲੇ ਹੁੰਦੇ ਨੇ, ਨਾ ਉਹਨਾਂ ਦੇ ਅੰਦਰ ਗੁਰਸਿੱਖੀ ਹੁੰਦੀ ਹੈ, ਉਹ ਕੇਵਲ ਪਖੰਡੀ ਵਿਕਾਰੀ ਹੁੰਦੇ ਨੇ। ਸਤਿਗੁਰਾਂ ਨੇ ਜਿਹੜਾ ਮਾਣ ਦਿੱਤਾ ਇਹ ਧਰਮੀਆਂ ਨੂੰ ਦਿੱਤਾ, ਜਿਹੜੇ ਸੱਚਮੁੱਚ ਪਰਮੇਸ਼ਰ ਨੂੰ ਅਤੇ ਸਤਿਗੁਰੂ ਨੂੰ ਸਮਰਪਿਤ ਨੇ। ਉਹਨਾਂ ਦੀ ਸੰਗਤ ਵਿੱਚ, ਉਹਨਾਂ ਦੀ ਸ਼ਰਨ ਵਿੱਚ ਰਹਿਣਾ ਹੈ ਜਿਨ੍ਹਾਂ ਨੂੰ ਕਦੇ ਪਰਮਾਤਮਾ ਵਿਸਰਦਾ ਨਹੀਂ, ਅਤੇ ਜਿਹੜੇ ਖੁਦ ਨੂੰ ਪਰਮਾਤਮਾ ਅਖਵਾਉਂਦੇ ਹੋਣ, ਧਰਮ ਦੇ ਨਾਂ 'ਤੇ ਪਖੰਡ ਕਰਦੇ ਹੋਣ, ਲੁੱਟ ਕਸੁੱਟ ਕਰਦੇ ਹੋਣ, ਉਹਨਾਂ ਬਾਰੇ ਕਿਹਾ ਵੀ ਉਹਨਾਂ ਤੋਂ ਇੰਨੀ ਦੂਰੀ ਬਣਾ ਕੇ ਰੱਖਣੀ ਆ ਜਿਵੇਂ ਖੇਤ ਦੇ ਵਿੱਚ ਇੱਕ ਡਰਨਾ ਖੜਾ ਕਰ ਦਿੱਤਾ ਜਾਂਦਾ ਵੀ ਉਹਦੇ ਤੋਂ ਡਰਦੇ ਹੋਏ ਪੰਛੀ ਉਸ ਖੇਤ ਵਿੱਚ ਨਾ ਆਉਣ। ਸਾਹਿਬ ਨੇ ਜਿਹੜੇ ਬੇਮੁੱਖ ਨੇ, ਸਾਕਤ ਨੇ, ਪਖੰਡੀ ਨੇ, ਉਹਨਾਂ ਬਾਰੇ ਜ਼ਿਕਰ ਕੀਤਾ ਕਿ ਜੋ ਪ੍ਰਭ ਕੀਏ ਭਗਤ ਅਤੇ ਬਾਹਜ ਤਿੰਨ ਤੇ ਸਦਾ ਡਰਾਨੇ ਰਹੀ ਹੈ। ਉਹਨਾਂ ਤੋਂ ਇਵੇਂ ਦੂਰ ਰਹਿਣਾ ਚਾਹੀਦਾ ਜਿਵੇਂ ਡਰਨੇ ਤੋਂ ਡਰ ਕੇ ਪੰਛੀ ਖੇਤ ਵਿੱਚ ਨਹੀਂ ਆਉਂਦੇ, ਖੇਤ ਦੇ ਨੇੜੇ ਵੀ ਨਹੀਂ ਫਟਕਦੇ। ਪਖੰਡੀਆਂ ਤੋਂ ਹਮੇਸ਼ਾ ਦੂਰੀ ਬਣਾ ਕੇ ਰੱਖਣੀ ਆ, ਭਾਵੇਂ ਉਹ ਗੁਰੂ ਗ੍ਰੰਥ ਸਾਹਿਬ ਦੀਆਂ ਇਹ ਪੰਕਤੀਆਂ ਪੜ੍ਹ ਕੇ ਸਾਨੂੰ ਸੁਣਾਉਣ ਵੀ ਆਹ ਵੇਖੋ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ ਲਿਖਿਆ ਪ੍ਰਣਵਤ ਨਾਨਕ ਤਿੰਨ ਕੀ ਸ਼ਰਨਾ। ਪਰ ਇਹਦਾ ਮਤਲਬ ਵੀ ਇਹ ਨਹੀਂ ਕਿ ਅਸੀਂ ਉਹਨਾਂ ਦੀ ਸ਼ਰਨ ਵਿੱਚ ਜਾਣਾ ਜਿਹੜੇ ਧਰਮ ਦੇ ਨਾਂ 'ਤੇ ਦੰਭੀ ਨੇ, ਪਖੰਡੀ ਨੇ, ਜਿਹੜੇ ਲੁੱਟ ਕਸੁੱਟ ਕਰਨ ਵਾਲੇ ਨੇ। ਇਹ ਤਾਂ ਉਹਨਾਂ ਬ੍ਰਹਮ ਗਿਆਨੀ ਗੁਰਸਿੱਖਾਂ ਵਾਸਤੇ ਹੈ ਜਿਹੜੇ ਭਾਈ ਸਾਹਿਬ, ਭਾਈ ਮਰਦਾਨਾ ਜੀ ਵਰਗੇ, ਭਾਈ ਗੁਰਦਾਸ ਜੀ ਵਰਗੇ, ਬਾਬਾ ਬੁੱਢਾ ਸਾਹਿਬ ਵਰਗੇ, ਭਾਈ ਸਾਹਿਬ ਭਾਈ ਮਨੀ ਸਿੰਘ ਵਰਗੇ, ਬਾਬਾ ਦੀਪ ਸਿੰਘ ਵਰਗੇ, ਬਾਬਾ ਬੰਦਾ ਸਿੰਘ ਬਹਾਦਰ ਵਰਗੇ, ਜਿਹੜੇ ਸੱਚਮੁੱਚ ਸਤਿਗੁਰੂ ਦੀ ਸ਼ਰਨ ਵਿੱਚ ਸਨ, ਗੁਰੂ ਨੂੰ ਸਮਰਪਿਤ ਸਨ, ਕਿਧਰੇ ਆਪਣੀ ਵੱਖਰੀ ਹੋਣ ਦਾ ਪ੍ਰਗਟਾਵਾ ਨਹੀਂ। ਉਵੇਂ ਤਾਂ ਜੇ ਵੇਖੀਏ ਕਿ ਸਤਿਗੁਰਾਂ ਦੀ ਸ਼ਰਨ ਵਿੱਚ ਬਾਬਾ ਪ੍ਰਿਥੀ ਚੰਦ ਵੀ ਸੀ, ਧੀਰਮੱਲ ਵੀ ਸੀ, ਰਾਮ ਰਾਈਏ ਵੀ ਸਨ, ਪਰ ਭਾਈ ਗੁਰਦਾਸ ਜੀ ਕਹਿੰਦੇ ਨੇ ਉਹਨਾਂ ਦੀ ਸੰਗਤ ਤੋਂ ਦੂਰ ਰਹਿਣਾ। ਰਲੈ ਜੋ ਸੰਗਤ ਮੀਣਿਆ ਉੱਠ ਚੱਲੈ ਨਿਰਾਸਾ। ਸ਼ਰਨ ਦਾ ਭਾਵ ਜਿਹੜੇ ਗੁਰੂ ਨੂੰ ਸਮਰਪਿਤ ਨੇ, ਜਿਹੜੇ ਗੁਰੂ ਦੇ ਅਨੁਸਾਰੀ ਚੱਲਦੇ ਨੇ, ਜਿਹੜੇ ਸਤਿਗੁਰੂ ਦੀ ਆਗਿਆ ਨੂੰ ਸੱਤ ਸੱਤ ਕਰਕੇ ਜਾਣਦੇ ਨੇ, ਜਿਹੜੇ ਕਿਤੇ ਆਪਣੀ ਵੱਖਰੀ ਹੋਣ ਦਾ ਪ੍ਰਗਟਾਵਾ ਨਹੀਂ ਕਰਦੇ, ਉਹਨਾਂ ਨੂੰ ਫਿਰ ਸਤਿਗੁਰੂ ਜੀ ਨੇ ਬੜਾ ਵੱਡਾ ਮਾਣ ਵੀ ਬਖਸ਼ਿਸ਼ ਕੀਤਾ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਤਾਂ ਗੁਰੂ ਦਾ ਬਿਰਦ ਦੱਸਿਆ ਕਿ ਸਤਿਗੁਰ ਚਰਨ ਸ਼ਰਨ ਚੱਲ ਜਾਏ ਸਿੱਖ। ਜਿਹੜਾ ਸਿੱਖ ਗੁਰੂ ਦੀ ਚਰਨ ਸ਼ਰਨ ਵਿੱਚ ਚੱਲਦਾ, ਉਹ ਭਾਵੇਂ ਮਨ ਕਰਕੇ ਇੱਕ ਪੈਂਡਾ ਵੀ ਗੁਰੂ ਵੱਲ ਤੁਰੇ ਅਤੇ ਸਤਿਗੁਰੂ ਕਰੋੜਾਂ ਪੈਂਡਾ ਉਹਨੂੰ ਅੱਗੇ ਹੋ ਕੇ ਮਿਲਦਾ ਹੈ, ਕਿਉਂਕਿ ਇਹ ਗੁਰੂ ਦਾ ਬਿਰਧ ਹੈ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੇ ਹੋਏ ਲੇਤ ਹੈ। ਜਿਹੜੇ ਭਾਵਨਾ ਨਾਲ ਗੁਰੂ ਵੱਲ ਮਨ ਕਰਕੇ ਤੁਰਦੇ ਨੇ, ਕਿਉਂਕਿ ਸਰੀਰ ਕਰਕੇ ਆਪਾਂ ਹਜ਼ਾਰਾਂ ਕਦਮ ਤੁਰਦੇ ਹਾਂ। ਅਮੈਰੀਕਾ ਵਿੱਚ ਬੈਠਾ ਸਿੱਖ ਵੀ ਚਾਹੁੰਦਾ ਮੈਂ ਸਤਿਗੁਰੂ ਦੀ ਸ਼ਰਨ ਵਿੱਚ ਜਾਵਾਂ, ਪੰਜਾਬ ਵਿੱਚ ਬੈਠਾ ਸਿੱਖ ਵੀ ਗੁਰੂ ਕੀ ਸ਼ਰਨ ਵਿੱਚ ਆਉਂਦਾ, ਹਰਿਆਣਾ, ਹਿਮਾਚਲ, ਦਿੱਲੀ, ਬੰਬਈ, ਕਿਤੇ ਵੀ ਸਿੱਖ ਬੈਠਾ ਹੋਵੇ, ਪਰ ਸਰੀਰ ਕਰਕੇ ਤਾਂ ਅਸੀਂ ਸਾਰੇ ਚੱਲ ਕੇ ਆਉਂਦੇ ਹਾਂ, ਹਜ਼ਾਰਾਂ ਕਦਮ ਪੁੱਟਦੇ ਹਾਂ, ਪਰ ਗੱਲ ਉਦੋਂ ਬਣਨੀ ਜਦੋਂ ਮਨ ਕਰਕੇ ਇੱਕ ਕਦਮ ਵੀ ਗੁਰੂ ਵੱਲ ਪੁੱਟ ਲਵਾਂਗੇ ਅਤੇ ਸਤਿਗੁਰੂ ਫਿਰ ਕਰੋੜਾਂ ਕਦਮ ਸਾਨੂੰ ਅੱਗੋਂ ਲੈਣ ਵਾਸਤੇ ਆਉਂਦਾ, ਕਿਉਂਕਿ ਗੁਰੂ ਦਾ ਇਹ ਬਿਰਧ ਹੈ ਏਕ ਵਾਰ ਸਤਿਗੁਰ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਕੋਈ ਭਾਵਨਾ ਨਾਲ ਇੱਕ ਵਾਰ ਗੁਰੂ ਨੂੰ ਚੇਤੇ ਕਰੇ ਅਤੇ ਸਤਿਗੁਰੂ ਉਹਨੂੰ ਸਦਾ ਚੇਤੇ ਕਰਦੇ ਰਹਿੰਦੇ ਨੇ, ਕਦੇ ਭੁਲਾਉਂਦੇ ਹੀ ਨਹੀਂ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ, ਤਾਹੇ ਗੁਰ ਸਰਬਨ ਦਾਨ ਦਾਨ ਦੇਤ ਹੈ। ਉਵੇਂ ਲੱਖਾਂ ਕਰੋੜਾਂ ਰੋਜ਼ ਗੁਰੂ ਦਰ 'ਤੇ ਅਰਪਣ ਹੋ ਰਹੇ ਨੇ। ਇੱਕ ਇੱਕ ਦਿਨ ਵਿੱਚ ਪੰਜਾਂ ਤਖਤਾਂ 'ਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੇ ਲੱਖ ਲੱਖ ਰੁਪਈਏ ਦਾ ਵੀ ਚੰਦੋਆ ਸਾਹਿਬ ਅਤੇ ਰੁਮਾਲਾ ਸਾਹਿਬ ਬਣਦਾ, ਇੰਨੇ ਇੰਨੇ ਧਨਾੜ ਸਿੱਖ ਨੇ, ਉਹ ਤਰਸਦੇ ਨੇ ਵੀ ਸਾਨੂੰ ਇੱਕ ਦਿਨ ਪੰਜਾਂ ਤਖਤਾਂ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜੇ 5 ਲੱਖ ਦੇ 6 ਲੱਖ ਦੇ 10 ਲੱਖ ਦੇ ਵੀ ਖਰਚ ਕਰਕੇ ਚੰਦੋਆ ਸਾਹਿਬ ਅਨਮਾਲਾ ਸਾਹਿਬ ਤਿਆਰ ਹੁੰਦੇ ਨੇ ਸਾਨੂੰ ਸੇਵਾ ਮਿਲ ਜੇ। ਪਰ ਜੇ ਪੁੱਛੀਏ ਵੀ ਕਾਰੋਬਾਰ ਕੀ ਹੈ, ਕਹਿੰਦੇ ਜੀ ਸ਼ਰਾਬ ਦੇ ਠੇਕੇ ਨੇ, ਉਹ ਨਹੀਂ ਆਪਾਂ ਛੱਡਣੇ, ਸੇਵਾ ਕਰਨ ਨੂੰ ਤਿਆਰ ਹਾਂ। ਕਾਸ਼ ਕਿਤੇ ਭਾਵਨਾ ਨਾਲ ਅੱਧੀ ਕੌਡੀ ਵੀ ਗੁਰੂ ਅੱਗੇ ਰੱਖੀ ਜਾਵੇ ਅਤੇ ਹੋਵੇ ਉਹ ਸੱਚੀ ਸੁੱਚੀ ਕਿਰਤ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੇ ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ, ਕਿਉਂਕਿ ਸਤਿਗੁਰ ਦਇਆ ਨਿਧ ਮਹਿਮਾ ਅਗਾਧ ਬੋਧ ਨਮੋ 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 ਨੇਤ 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 ਹੈ। ਜਦੋਂ ਭਾਵਨਾ ਨਾਲ ਸਿੱਖ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਅਤੇ ਉਹਨੂੰ ਇਹ ਵਿਸ਼ਵਾਸ ਹੈ ਕਿ ਮੈਨੂੰ ਸਤਿਗੁਰੂ ਜੀ ਦੀ ਸ਼ਰਨ ਵਿੱਚੋਂ ਜੋ ਵੀ ਮਨ ਇੱਛਤ ਹੈ ਉਹ ਪ੍ਰਾਪਤ ਹੁੰਦਾ, ਕਿਉਂਕਿ ਜਿੱਤੜੇ ਫਲ ਮਨ ਬਾਂਸ਼ੀਐ ਤਿੱਤੜੇ ਸਤਿਗੁਰ ਪਾਸ, ਤਾਣ ਮੰਗੋ ਮਾਣ ਮੰਗੋ ਧਨ ਲਖਮੀ ਸੁੱਤ ਦੇ। ਇਤਿਹਾਸ ਮੁਤਾਬਕ ਇਹ ਵੀ ਮਨੌਤ ਹੈ ਕਿ ਜਿਵੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਪਹਿਲਾ ਪ੍ਰਕਾਸ਼ ਕਰਵਾਇਆ ਅਤੇ ਬਾਬਾ ਬੁੱਢਾ ਸਾਹਿਬ ਜੀ ਨੇ ਮੁੱਖ ਵਾਕ ਲਿਆ, ਉਦੋਂ ਮੁੱਖ ਵਾਕ ਆਇਆ ਸੀ ਸੂਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ। ਇਸੇ ਤਰ੍ਹਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਵਿਖੇ, ਉੱਥੇ ਜਦੋਂ ਇਤਿਹਾਸ ਸੁਣਾਇਆ ਜਾਂਦਾ ਅਤੇ ਦੱਸਿਆ ਜਾਂਦਾ ਵੀ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਪਹਿਲੀ ਵਾਰ ਤਖ਼ਤ ਦਮਦਮਾ ਸਾਹਿਬ ਦੀ ਧਰਤੀ 'ਤੇ ਸ੍ਰੀ ਅਖੰਡ ਪਾਠ ਸਾਹਿਬ ਕਰਵਾਇਆ, ਉਸ ਵੇਲੇ ਜਿਹੜਾ ਮੁੱਖ ਵਾਕ ਬਖਸ਼ਿਸ਼ ਹੋਇਆ ਸੀ, ਟੋਡੀ ਮਹੱਲਾ ਪੰਜਵਾਂ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ। ਕਈ ਸੱਜਣ ਇਹਦੇ ਅਰਥ ਇਵੇਂ ਵੀ ਕਰਦੇ ਨੇ ਵੀ ਜਿਵੇਂ ਸਾਡੀ ਰੋਜ਼ਮਰ੍ਹਾ ਜ਼ਿੰਦਗੀ ਸਰੀਰਕ ਤੌਰ 'ਤੇ, ਆਤਮਕ ਤੌਰ 'ਤੇ, ਲੋਕ ਪ੍ਰਲੋਕ ਸਵਾਰਨ ਵਾਸਤੇ 4 ਤਰ੍ਹਾਂ ਦੇ ਪਦਾਰਥਾਂ ਦੀ ਲੋੜ ਹੈ, ਉਹ ਵੀ ਸਾਨੂੰ ਪਰਮਾਤਮਾ ਅਤੇ ਸਤਿਗੁਰੂ ਤੋਂ ਮਿਲਦੇ ਨੇ, ਕਿਉਂਕਿ 4 ਪਦਾਰਥ ਅਸ਼ਟ ਮਹਾਂ ਸਿੱਧ ਕਾਮ ਧੇਨ ਪਾਰ ਜਾਤ ਹਰ ਹਰ ਰੁੱਖ, ਨਾਨਕ ਸ਼ਰਨ ਗਹੀ ਸੁੱਖ ਸਾਗਰ, ਜਨਮ ਮਰਨ ਫਿਰ ਗਰਭ ਨਾ ਧੁੱਖ। ਉਹਨਾਂ 4 ਪਦਾਰਥਾਂ ਦੇ ਵਿੱਚ 2 ਪਦਾਰਥ ਸਰੀਰ ਨਾਲ ਸੰਬੰਧਿਤ ਨੇ, ਦੋਵਾਂ ਦਾ ਸੰਬੰਧ ਆਤਮਾ ਨਾਲ ਹੈ, ਜਿਵੇਂ ਧਰਮ ਅਰਥ ਕਾਮ ਮੋਖ। ਧਰਮ ਅਤੇ ਮੋਖ ਇਹ ਸਾਡੀ ਆਤਮਕ ਜ਼ਿੰਦਗੀ ਨੂੰ ਸਵਾਰਨ ਵਾਲੇ ਨੇ। ਅਰਥ ਅਤੇ ਕਾਮ, ਅਰਥ ਦਾ ਭਾਵ ਹੈ ਆਰਥਿਕ ਦੁਨੀਆ, ਪਦਾਰਥ ਜੋ ਵੀ ਧਨ ਆਦਿਕ ਹੈ, ਅਤੇ ਕਾਮ ਦਾ ਅਰਥ ਹੈ ਜਿਹੜੀਆਂ ਸਾਡੀਆਂ ਕਾਮਨਾਵਾਂ ਨੇ, ਇਛਾਵਾਂ ਨੇ, ਜੋ ਸਾਡੀ ਆਸਾ ਹੈ ਮਨ ਵਿੱਚ। ਇਹ 4 ਪਦਾਰਥ ਜਿਹੜੇ ਨੇ, 2 ਪਦਾਰਥ ਸਰੀਰ ਨਾਲ ਸੰਬੰਧਿਤ ਨੇ, ਦੋਵਾਂ ਦਾ ਸੰਬੰਧ ਆਤਮਾ ਨਾਲ ਹੈ। ਕਈ ਵਿਦਵਾਨ ਇਹਦੇ ਇਵੇਂ ਅਰਥ ਕਰਦੇ ਨੇ, ਹੇ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ, ਮੈਨੂੰ ਸੁੱਖ ਮਿਲੇ, ਨਾਮ ਮਿਲੇ, ਮੇਰੀ ਸ਼ੋਭਾ ਵਡਿਆਈ ਹੋਵੇ ਅਤੇ ਨਾਲੇ ਮੇਰੀ ਚਿੰਤਾ ਦੂਰ ਹੋਵੇ। ਪਰ ਸਤਿਕਾਰਯੋਗ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ ਨੇ ਜਿਹੜੇ ਸਿਧਾਂਤਕ ਅਰਥ ਕੀਤੇ ਨੇ, ਉਹ ਇਸ ਪ੍ਰਕਾਰ ਨੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਹੇ ਸਤਿਗੁਰੂ ਮੈਂ ਤੁਹਾਡੀ ਸ਼ਰਨ ਵਿੱਚ ਆਇਆ ਹਾਂ ਤਾਂ ਕਿ ਮੈਨੂੰ ਤੁਹਾਡੇ ਪਾਸੋਂ ਪਰਮੇਸ਼ਰ ਦੇ ਨਾਮ ਦੀ ਪ੍ਰਾਪਤੀ ਹੋ ਸਕੇ। ਇਹ ਨਾਮ ਹੀ ਮੇਰੇ ਵਾਸਤੇ ਸਦੀਵੀ ਅਬਨਾਸੀ ਸੁੱਖ ਹੈ, ਇਹੀ ਹੈ ਅਸਲ ਵਿੱਚ ਮੇਰੀ ਸਭ ਤੋਂ ਵੱਡੀ ਸ਼ੋਭਾ, ਇਹ ਨਾਮ ਹੀ ਹੈ ਜਿਹਦੇ ਜਪਣ ਨਾਲ ਮੇਰੀ ਚਿੰਤਾ ਜਿਹੜੀ ਹੈ ਉਹ ਦੂਰ ਹੋਣੀ ਹੈ। ਕਿਉਂਕਿ ਦੁਨਿਆਵੀ ਤੌਰ 'ਤੇ ਅਸੀਂ ਵੇਖਦੇ ਹਾਂ ਕਿ ਸੁੱਖ ਸਹੂਲਤਾਂ ਪੈਦਾ ਕਰਕੇ ਵੀ ਅਸੀਂ ਸੁਖੀ ਨਹੀਂ ਹੋ ਸਕਦੇ, ਪਰ ਜਿਨ੍ਹਾਂ ਨੇ ਪਰਮੇਸ਼ੁਰ ਦੇ ਨਾਮ ਨੂੰ ਜਪ ਕੇ ਸੁੱਖ ਪ੍ਰਾਪਤ ਕੀਤਾ, ਦੁਨੀਆਦਾਰਾਂ ਨੇ ਉਹਨਾਂ 'ਤੇ ਤਸ਼ੱਦਦ ਕੀਤੇ, ਉਹਨਾਂ ਨੂੰ ਦੁਖੀ ਕਰਕੇ ਵੇਖ ਲਿਆ, ਪਰ ਉਹ ਫਿਰ ਵੀ ਦੁਖੀ ਨਾ ਹੋ ਸਕੇ। ਜਗਤ ਗੁਰੂ ਨਾਨਕ ਸਾਹਿਬ ਬਾਬਰ ਦੀ ਹਵਾਲਾਤ ਵਿੱਚ ਚੱਕੀਆਂ ਚਲਾਉਂਦੇ ਵੀ ਬੜੀ ਖੁਸ਼ੀ ਨਾਲ ਗਾ ਰਹੇ ਸਨ, ਜੈਸੀ ਮੈਂ ਆਵੈ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾਲੋ। ਤੱਤੀ ਤਵੀ 'ਤੇ ਬੈਠ ਕੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਗਾ ਰਹੇ ਸਨ, ਦੁੱਖ ਨਾਹੀ ਸਭ ਸੁੱਖ ਹੀ ਹੈ ਰੇ, ਏਕੈ ਏਕੀ ਨੇਤੈ। ਕਿਉਂਕਿ ਹਲਤ ਸੁਖ ਪਲਤ ਸੁਖ ਨਿਤ ਸੁਖ ਸਿਮਰਨੋ ਨਾਮ ਗੋਬਿੰਦ ਕਾ ਸਦਾ ਲੀਜੈ। ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਸੋ ਸੁਖ ਰਾਜ ਨਾ ਲਈਐ। ਜਿਹੜਾ ਸੁਖ ਪਰਮੇਸ਼ਰ ਦੀ ਬੰਦਗੀ ਵਿੱਚੋਂ ਮਿਲਦਾ ਖਿਮਾ ਕਰਨਾ ਉਹ ਰਾਜ ਭਾਗ ਵਿੱਚੋਂ ਵੀ ਨਹੀਂ ਮਿਲਦਾ, ਕਿਉਂਕਿ ਸਗਲ ਸ੍ਰਿਸ਼ਟ ਕੋ ਰਾਜਾ ਦੁਖੀਆ। ਜੇ ਕੋਈ ਸਾਰੀ ਸ੍ਰਿਸ਼ਟੀ ਦਾ ਰਾਜਾ ਵੀ ਬਣ ਜਾਵੇ ਫਿਰ ਵੀ ਉਹ ਦੁਖੀ ਹੈ। ਅਸਲ ਵਿੱਚ ਸੁਖੀ ਕੌਣ ਹੈ? ਜਿਹਦੇ ਜੀਵਨ ਦਾ ਆਧਾਰ, ਜਿਹਦੇ ਜੀਵਨ ਦਾ ਬੇਸ ਪਰਮੇਸ਼ਰ ਦਾ ਨਾਮ ਹੈ। ਹੇ ਸਤਿਗੁਰੂ, ਤੇਰੀ ਸ਼ਰਨ ਵਿੱਚ ਆਏ ਹਾਂ, ਸਾਨੂੰ ਨਾਮ ਦੀ ਦਾਤ ਦੇ ਅਤੇ ਉਹ ਸੁੱਖ ਸਾਨੂੰ ਮਿਲੇ ਜਿਹੜਾ ਨਾਮ ਸਿਮਰਨ ਵਿੱਚੋਂ ਪ੍ਰਾਪਤ ਹੋਵੇ। ਉਹ ਚਰਖੜੀਆਂ 'ਤੇ ਚੜ੍ਹ ਕੇ ਵੀ ਕਾਇਮ ਰਹੇਗਾ, ਸਰਹੰਦ ਦੀ ਦੀਵਾਰ ਵਿੱਚ ਕੋਈ ਚਿਣ ਦੇਵੇ ਫਿਰ ਵੀ ਕਾਇਮ ਰਹੇਗਾ, ਉਹ ਮਾਛੀਵਾੜੇ ਦੇ ਜੰਗਲਾਂ ਵਿੱਚ ਵੀ ਕਾਇਮ ਰਹਿੰਦਾ। ਸੱਚਮੁੱਚ ਉਹ ਤੋਪਾਂ 'ਤੇ ਟੈਂਕ ਚੜ੍ਹ ਕੇ ਆ ਜਾਣ, ਫਾਂਸੀਆਂ ਦੇ ਰੱਸੇ ਦਿਸਦੇ ਹੋਣ, ਉਹ ਸੁੱਖ ਫਿਰ ਵੀ ਕਾਇਮ ਰਹਿੰਦਾ ਹੈ। ਜਿਹੜੇ ਨਾਮ ਜਪ ਕੇ ਸੁਖੀ ਹੁੰਦੇ ਨੇ ਉਹਨਾਂ ਨੂੰ ਦੁਨੀਆਂ ਦੀ ਕੋਈ ਤਾਕਤ ਦੁਖੀ ਨਹੀਂ ਕਰ ਸਕਦੀ, ਅਤੇ ਜਿਹੜੇ ਨਾਮ ਤੋਂ ਵਿਰਵੇ ਨੇ ਉਹ ਲੱਖਾਂ ਸੁੱਖ ਸਹੂਲਤਾਂ ਪੈਦਾ ਕਰਕੇ ਵੀ ਸਾਨੂੰ ਦੁਖੀ ਦਿਖਾਈ ਦੇ ਰਹੇ ਨੇ, ਕਿਉਂਕਿ ਅਸਲ ਵਿੱਚ ਸੁੱਖ ਨਾ ਹੀ ਬਹੁਤਾ ਧਨ ਖਾਟੇ, ਸੁੱਖ ਨਾ ਹੀ ਪੇਖੈ ਨਿਰਤ ਨਾਟੇ, ਸੁੱਖ ਨਾ ਹੀ ਬਹੁ ਦੇਸ਼ ਕਮਾਏ, ਸਰਬ ਸੁੱਖਾ ਹਰ ਹਰ ਗੁਣ ਗਾਏ। ਹੇ ਮੇਰੇ ਸਤਿਗੁਰੂ, ਮੈਂ ਤੁਹਾਡੀ ਸ਼ਰਨ ਵਿੱਚ ਹਾਂ, ਮੈਨੂੰ ਪਰਮੇਸ਼ਰ ਦਾ ਨਾਮ ਦੇ ਤਾਂ ਕਿ ਮੈਂ ਆਤਮਿਕ ਸੁੱਖ ਪ੍ਰਾਪਤ ਕਰ ਸਕਾਂ, ਮੇਰੀ ਚਿੰਤਾ ਦੂਰ ਹੋ ਸਕੇ। ਚਿੰਤਾ ਕਿਹੜੀ ਹੈ? ਸਾਹਿਬ ਕਹਿੰਦੇ ਸਾਡੀ ਜੀਵਨ ਦੇ ਵਿੱਚ ਕਈ ਤਰ੍ਹਾਂ ਦੇ ਸਹਿਮ, ਕਈ ਤਰ੍ਹਾਂ ਦੇ ਫਿਕਰ ਝੋਰੇ ਜਿਹੜੇ ਨੇ, ਉਹਨਾਂ ਵਿੱਚੋਂ ਸਭ ਤੋਂ ਵੱਡੀ ਚਿੰਤਾ ਇਹ ਹੈ ਕਿ ਸਾਡੀ ਪ੍ਰਤਪਾਲਣਾ ਕਿਵੇਂ ਹੋਵੇਗੀ, ਸਾਨੂੰ ਰਿਜ਼ਕ ਕਿੱਥੋਂ ਮਿਲੇਗਾ, ਅਸੀਂ ਮੁਕਤ ਕਿਵੇਂ ਹੋਵਾਂਗੇ, ਵਿਕਾਰਾਂ ਤੋਂ ਖਲਾਸੀ ਕਿਵੇਂ ਮਿਲੇਗੀ ਜਿਸ ਦਿਨ ਪਰਮੇਸ਼ਰ ਦੇ ਨਾਮ ਨਾਲ ਜੁੜ ਜਾਵਾਂਗੇ। ਸਾਹਿਬ ਕਹਿੰਦੇ ਜਿੰਨਾ ਬਾਤ ਕੋ ਬਹੁਤ ਅੰਦੇਸਰੋ ਤੇ ਮਿਟੈ ਸਭ ਗਿਆ, ਸਹਿਜ ਸੈਨ ਅਰ ਸੁਖਮਨ ਨਾਰੀ ਊਂਦ ਕਮਲ ਬਗਸਿਆ, ਦੇਖੋ ਅਚਰਜ ਭਇਆ ਜੇ ਠਾਕਰ ਕੋ ਸੁਨਤ ਅਗਾਦ ਬੋਧ, ਸੋ ਹਿਰਦੈ ਗੁਰ ਦਇਆ, ਜੋਏ ਦੂਤ ਮੋਏ ਬਹੁਤ ਸੰਤਾਵਤ ਤੇ ਭਿਆਨਕ ਭਇਆ, ਕਰੈ ਬੇਨਤੀ ਰਾਖ ਠਾਕੁਰ ਤੇ ਹਮ ਤੇਰੀ ਸ਼ਰਨਿਆ। ਕਹਿੰਦੇ ਮਾਲਕ ਦੀ ਗੁਰੂ ਦੀ ਸ਼ਰਨ ਵਿੱਚ ਜਾਣ ਦੀ ਦੇਰ ਸੀ, ਜਿਹੜੇ ਵਿਕਾਰਾਂ ਦੀ ਚਿੰਤਾ ਸੀ, ਜਿਹੜੇ ਸਤਾਉਂਦੇ ਸਨ, ਉਹ ਮੇਰੀ ਸ਼ਰਨ ਵਿੱਚ ਆ ਕੇ ਬੇਨਤੀ ਕਰਨ ਲੱਗੇ ਕਿ ਹੁਣ ਸਾਨੂੰ ਆਪਣੇ ਮਾਲਕ ਤੋਂ ਬਚਾ ਲਵੋ। ਐਸੀ ਤਬਦੀਲੀ ਆ ਗਈ ਜ਼ਿੰਦਗੀ ਵਿੱਚ। ਸਾਹਿਬ ਕਹਿੰਦੇ ਜਾਕੋ ਚਿੰਤਾ ਬਹੁਤ ਬਹੁਤ, ਦੇਹੀ ਵਿਆਪੈ ਰੋਗ, ਗ੍ਰਿਸਤ ਕਟੰਬ ਪਲੇਟਿਆ ਕਦੇ ਹਰਕ ਕਦੇ ਸੋਗ, ਗਾਉਣ ਕਰੇ ਚੌਂਕੁੰਟ ਕਾ ਘੜੀ ਨਾ ਬੈਸਣ ਸੋਏ, ਚਿੱਤ ਆਵੈ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ। ਮਾਲਕ ਦੇ ਦਰ ਤੋਂ ਨਾਮ ਦੀ ਦਾਤ ਦਿਓ ਸਤਿਗੁਰੂ, ਤਾਂ ਕਿ ਆਤਮਿਕ ਸੁੱਖ ਮਿਲੇ, ਸਾਡੀਆਂ ਚਿੰਤਾਵਾਂ ਫਿਕਰ ਝੋਰੇ ਦੂਰ ਹੋ ਸਕਣ, ਅਤੇ ਫਿਰ ਸਾਡੀ ਨਾਮ ਕਰਕੇ ਸ਼ੋਭਾ ਹੋਵੇ, ਸਾਨੂੰ ਇਸ ਗੱਲ ਦੀ ਸਮਝ ਆ ਸਕੇ, ਇਸ ਯੁੱਗ ਮੈਂ ਸ਼ੋਭਾ ਨਾਮ ਕੀ, ਬਿਨ ਨਾਮੈ ਸ਼ੋਭ ਨਾ ਹੋਏ, ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਬ ਨਾ ਹੋਏ। ਆ ਧਨ ਦੌਲਤ ਕਰਕੇ ਜਿਹੜੀ ਸ਼ੋਭਾ ਹੈ ਨਾ, ਇਹ ਤੇ ਚਾਰ ਦਿਨ ਦੀ ਹੈ। ਜਿਨ੍ਹਾਂ ਦੀ ਕੱਲ ਸ਼ੋਭਾ ਹੋ ਰਹੀ ਸੀ ਅੱਜ ਉਹ ਫਿਟਕਾਰੇ ਜਾ ਰਹੇ ਨੇ, ਪਰ ਸੱਚਮੁੱਚ ਜਿਹੜੀ ਨਾਮ ਕਰਕੇ ਸ਼ੋਭਾ ਹੈ ਨਾ, ਸਾਹਿਬ ਕਹਿੰਦੇ ਉਹ ਤਾਂ ਸਦਾ ਸਦਾ ਕਾਇਮ ਰਹਿਣ ਵਾਲੀ ਹੈ, ਉਹਨਾਂ ਦੀ ਸ਼ੋਭਾ ਜੁਗ ਜੁਗ ਹੋਈ ਕੋਈ ਨਾ ਮੇਟਣ ਹਾਰਾ, ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਸਾਹਿਬ ਕਹਿੰਦੇ ਜਿਹੜੇ ਪਰਮਾਤਮਾ ਆਪਣੇ ਨਾਲ ਜਿਨ੍ਹਾਂ ਜੀਵਾਂ ਨੂੰ ਮੇਲ ਲੈਂਦਾ, ਤਿੰਨ ਕੀ ਸ਼ੋਭਾ ਨਿਰਮਲੀ ਪ੍ਰਗਟ ਭਈ ਜਹਾਨ, ਕੋਈ ਉਹਨਾਂ ਦੀ ਬਤਕੋਈ ਵੀ ਕਰੀ ਚੱਲੇ, ਨਿੰਦਿਆ ਵੀ ਕਰੀ ਚੱਲੇ, ਕੋਈ ਆਖੇ ਭੂਤਨਾ ਕੋ ਕਹਿ ਬਿਤਾਲਾ, ਕੋਈ ਆਖੇ ਆਦਮੀ ਨਾਨਕ ਵਿਚਾਰਾ, ਉਹਨਾਂ ਦੀ ਸ਼ੋਭਾ ਵਿੱਚ ਕੋਈ ਫਰਕ ਨਹੀਂ ਪੈਂਦਾ, ਸਗੋਂ ਉਹ ਲੋਕ ਖੁਦ ਬਿਤਾਲੇ ਅਤੇ ਭੂਤਨੇ ਬਣ ਜਾਂਦੇ ਨੇ, ਖੁਦ ਕੁਰਾਈਏ ਅਤੇ ਔਜੜੇ ਪੈ ਜਾਂਦੇ ਨੇ, ਜਿਹੜੇ ਸੱਚ ਧਰਮ ਨਾਲ ਜੁੜੇ ਹੋਏ ਦੀ ਇਵੇਂ ਨਿੰਦਿਆ ਕਰਨ। ਪਰ ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਉਹਨਾਂ ਦੀ ਸ਼ੋਭਾ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਫਰਕ ਨਹੀਂ ਪੈਂਦਾ। ਗਰੀਬ ਨਵਾਜ਼ ਨੇ ਇੱਕ ਜੋਦੜੀ ਕੀਤੀ ਹੈ, ਕਿ हे सचे सतगुरू मैं आप दी शरण विच हाँ, आओ बड़े प्यार सहित मन बिरतियां नू एकागर करके पावन गुर शब्द दी विचार नाल जुड़ना करिए।
टोडे महला पंजवा।
ये पावन गुर शब्द टोडी राग विच साहिब सतगुरु श्री गुरु अर्जन देव महाराज जी का उचारण किया होया।
सतगुर आयो शरण तुहारे।
हे सच्चे सतगुरु मैं आप जी दी शरण विच आया हां।
मिलाए सुख नाम हर सुभा चिंता लाहे हमारे।
क्योंकि तुहाडी शरण विच आया परमेश्वर दा नाम मिलदा है ते ਉਹ ਨਾਮ ਹੀ ਅਸਲ ਵਿੱਚ ਸਾਨੂੰ ਆਤਮਕ ਸੁੱਖ ਦੇਣ ਵਾਲਾ ਹੈ। ਉਸ ਨਾਮ ਨੂੰ ਜਪ ਕੇ ਹੀ ਸਾਡੀਆਂ ਚਿੰਤਾਵਾਂ ਦੂਰ ਹੋਣੀਆਂ ਨੇ ਤੇ ਉਹ ਨਾਮ ਹੀ ਅਸਲ ਵਿੱਚ ਸਾਡੀ ਸ਼ੋਭਾ ਹੈ। ਕਿਉਂਕਿ ਜੇ ਕੋ ਆਪਣੀ ਸ਼ੋਭਾ ਲੋਰੈ ਸਾਧ ਸੰਗ ਇਹ ਹਉਮੈ ਸ਼ੋਰੈ। ਜਿਹੜਾ ਸਦੀਵ ਕਾਲ ਲਈ ਆਪਣੀ ਸ਼ੋਭਾ ਚਾਹੁੰਦਾ ਹੈ ਉਹ ਗੁਰੂ ਕੀ ਸੰਗਤ ਵਿੱਚ ਆ ਕੇ ਆਪਣਾ ਹੰਕਾਰ ਛੱਡ ਦੇਵੇ। साहब कहिंदे फिर जुगो जुग हर समय हर थां ते उन्हां दी जय जयकार हुंदी है, उन्हां दी शोभा ते वडियाई हुंदी, उन्हां दे जीवन विच्चों सारे फिकर चिंतावां खत्म झोरे मुक जांदे ने। क्योंकि परमात्मा दा ते गुरु दा ये बिरध है कि जिहड़ा जिहड़ा परमात्मा दा गुरु दा गुण असी जपांगे उही गुण साडे जीवन विच आवेगा। परमात्मा सचमुच अचिंत है ते जदों उहदी आराधना करांगे उहनूं समझांगे कि उहदा इह गुण है। भाई गुरदास जी कहिंदे ने चिंता मन चितवत चिंता चित ते चुराई अजोनी अराधे जोन संकट कटाए है। जपत अकाल काल कंटक कलेश नासे निरपै भजन भ्रम पैदल भजाए है। सिमरत ਨਿਰਵੈਰ ਨਾਥ ਵੈਰ ਭਾਵ ਤਿਆਗਿਓ ਭਾਗਿਓ ਭੇਦ ਖੇਦ ਨਿਰਭੇਦ ਗੁਣ ਗਾਏ ਹੈ। ਅਕੁੱਲ ਅੰਚਲ ਗਹਿ ਕੁੱਲ ਨਾ ਵਿਚਾਰੈ ਕੋ ਅਟਲ ਸ਼ਰਨ ਆਵਾ ਗਵਨ ਮਟਾਏ ਹੈ। ਇਹਨੇ ਪਰਮਾਤਮਾ ਦੇ ਗੁਣ ਜਿਹੜੇ ਗੁਣ ਨੂੰ ਜਪਾਂਗੇ ਜਿਹੜੇ ਗੁਣ ਦੀ ਆਰਾਧਨਾ ਕਰਾਂਗੇ ਉਹੀ ਗੁਣ ਮਨੁੱਖ ਦੀ ਜ਼ਿੰਦਗੀ ਵਿੱਚ ਆਵੇਗਾ। ਜੇ ਚਾਹੁੰਦੇ ਹਾਂ ਕਿ ਚਿੰਤਾ ਰਹਿਤ ਹੋ ਸਕੀਏ ਤੇ ਸੱਚਮੁੱਚ ਅਚਿੰਤ ਪ੍ਰਭੂ ਦੇ ਨਾਲ ਜੁੜੀਏ ਉਹਦੇ ਨਾਮ ਦੀ ਆਰਾਧਨਾ ਕਰੀਏ ਤੇ ਉਹਦਾ ਨਾਮ ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਮਿਲਦਾ ਹੈ।
ਰਹਾਓ
ਰਹਾਓ ਦਾ ਭਾਵ ਹੈ ਵਿਸ਼ਰਾਮ ਠਹਿਰੋ। ਇਹਨਾਂ ਪਾਵਨ ਪੰਕਤੀਆਂ ਵਿੱਚ ਸ਼ਬਦ ਦਾ ਅੰਤਰੀਵ ਭਾਵ ਹੈ।
ਅਵਰ ਨਾ ਸੂਜੈ ਦੂਜੀ ਠਾਹਰ ਹਾਰ ਪਰਿਓ ਤਉ ਦੁਆਰੇ।
ਸਤਿਗੁਰੂ ਦੀ ਸ਼ਰਨ ਵੇ ਜਾ ਕੇ ਸਮਝ ਆਉਂਦੀ ਹੈ ਕਿ ਸਾਨੂੰ ਪਰਮਾਤਮਾ ਤੋਂ ਬਿਨਾਂ ਕੋਈ ਹੋਰ ਆਸਰਾ ਦਿਖਾਈ ਨਹੀਂ ਦਿੰਦਾ। ਮੋਹੇ ਦੂਜੀ ਨਾ ਹੀ ਠੌਰ ਜਿਸ ਪੈ ਹਮ ਜਾਵੇਂਗੇ। ਤੁਧਨੋ ਛੋੜ ਜਾਈਐ ਪ੍ਰਭ ਕੈ ਧਰ ਆਨ ਨਾ ਬੀਆ ਤੇਰੀ ਸੰਸਰ। ਮੈਂ ਚਾਰੇ ਕੁੰਡਾਂ ਭਾਲੀਆਂ ਤੁਧ ਜੇਵੜ ਨਾ ਸਾਈਆਂ। ਮੈਂ ਦੁਨੀਆਂ ਦੇ ਚਾਰੇ ਕੋਨੇ ਘੋਕ ਕੇ ਵੇਖ ਲਏ ਨੇ। ਹੇ ਪ੍ਰਭੂ ਅਸੀਂ ਜੀਵ ਥੱਕ ਹਾਰ ਕੇ ਹੁਣ ਤੇਰੀ ਸ਼ਰਨ ਵਿੱਚ ਆਏ ਹਾਂ। ਜਿਹਦੀ ਸ਼ਰਨ ਵਿੱਚ ਥੱਕ ਹਾਰ ਕੇ ਆਉਣਾ ਠੋਕਰਾਂ ਖਾ ਕੇ ਆਉਣਾ ਕਿਉਂ ਨਾ ਹੋਵੇ ਕਿ ਹੁਣੇ ਹੀ ਆਪਾਂ ਉਹਦੀ ਸ਼ਰਨ ਵਿੱਚ ਪੈ ਜਾਈਏ। ਚਾਰ ਕੁੰਟ ਦੈ ਦਿਸ ਭਰਮੇ ਥੱਕ ਆਏ ਪ੍ਰਭ ਕੀ ਸ਼ਾਮ। ਸ਼ਾਮ ਦਾ ਅਰਥ ਵੀ ਸ਼ਰਨ ਹੈ। ਹੇ ਪ੍ਰਭੂ ਅਸੀਂ ਜੀਵ ਠੋਕਰਾਂ ਖਾ ਕੇ ਅਸੀਂ ਦਰ ਦਰ ਤੇ ਭਟਕ ਕੇ ਹੁਣ ਪਤਾ ਲੱਗਾ ਵੀ ਤੇਰੇ ਤੋਂ ਬਿਨਾਂ ਸਾਨੂੰ ਕੋਈ ਰੱਖਣ ਵਾਲਾ ਨਹੀਂ ਹੈ। ਮੋਹੇ ਦੂਜੀ ਨਾ ਹੀ ਠੌਰ ਹੋਰ ਕੋਈ ਟਿਕਾਣਾ ਨਹੀਂ ਹੋਰ ਕੋਈ ਥਾਂ ਨਹੀਂ ਜਿੱਥੇ ਅਸੀਂ ਜਾ ਸਕੀਏ। ਅਵਰ ਨਾ ਸੂਝੈ ਦੂਜੀ ਠਾਹਰ ਤੇਰੇ ਤੋਂ ਬਿਨਾਂ ਕੋਈ ਹੋਰ ਠੌਰ ਕੋਈ ਟਿਕਾਣਾ ਕੋਈ ਆਸਰਾ ਸਾਨੂੰ ਸੁੱਝਦਾ ਨਹੀਂ ਦਿਖਾਈ ਨਹੀਂ ਦਿੰਦਾ। ਹਾਰ ਪਰਿਓ ਤੋ ਦੁਆਰੀ ਥੱਕ ਹਾਰ ਕੇ ਅਸੀਂ ਜੀਵ ਤੇਰੇ ਦਰ ਤੇ ਆਏ ਹਾਂ। ਇਸ ਕਰਕੇ ਹੁਣ ਸਾਡੀ ਅਰਦਾਸ ਹੈ ਸਗਲ ਦੁਆਰ ਕੋ ਛਾੜ ਕੇ ਗਹਿਓ ਤੁਹਾਰੋ ਦੁਆਰ ਬਾਹੇ ਗਹੇ ਕੀ ਲਾਜ ਅਸ ਗੋਬਿੰਦ ਦਾਸ ਤੁਹਾਰ। ਹੇ ਪ੍ਰਭੂ ਇੱਕ ਦੋ ਦਰ ਦੀ ਕੀ ਗੱਲ ਕਰੀਏ ਸਾਰੇ ਦਰ ਛੱਡ ਕੇ ਤੇਰੇ ਦਰ ਤੇ ਆਏ ਹਾਂ ਕਿਉਂਕਿ ਤੂੰ ਹੀ ਸਾਡੀ ਬਾਂਹ ਪਕੜਨ ਵਾਲਾ ਹੈ, ਤੂੰ ਸਾਡੀ ਲਾਜ ਰੱਖਣ ਵਾਲਾ ਹੈ। ਤੇਰੇ ਤੋਂ ਬਿਨਾਂ ਸਾਡਾ ਜਿਹੜਾ ਬਚਾਅ ਹੈ ਹੋਰ ਕੋਈ ਨਹੀਂ ਕਰ ਸਕਦਾ। ਆਦਿ ਕਾਲ ਤੋਂ ਤੇਰਾ ਇਹ ਬਿਰਧ ਹੈ ਕਿ ਜਿਹੜਾ ਤੇਰੀ ਸ਼ਰਨ ਵਿੱਚ ਆ ਜਾਵੇ ਉਹਨੂੰ ਤੂੰ ਬਚਾ ਲੈਨਾ।
ਲੇਖਾ ਛੋੜ ਅਲੇਖਾ ਛੂਟਾ ਹੈ, ਹਮ ਨਿਰਗੁਣ ਲੇਹੋ ਉਬਾਰੇ।
ਪ੍ਰਭੂ, ਜੇ ਲੇਖੇ ਜੋਖੇ ਨਾਲ ਅਸੀਂ ਛੁੱਟਣਾ ਹੋਵੇ ਤੇ ਨਹੀਂ ਛੁੱਟ ਸਕਦੇ, ਕਿਉਂਕਿ ਆਪਣੀ ਕਰਨੀ ਕਰ ਨਰਕ ਹੂੰ ਨਾ ਪਾਵੋ ਠੌਰ, ਤੁਮਰੋ ਬਿਰਦ ਕਰ ਆਸਰੋ ਸੰਵਾਰ ਹੂੰ। ਸਾਡੀ ਕਰਨੀ ਤਾਂ ਇਹੋ ਜੀ ਹੈ ਵੀ ਹੋ ਸਕਦਾ ਸਾਡੇ ਵੱਲ ਵੇਖ ਕੇ ਨਰਕ ਵੀ ਕੰਬਣ ਲੱਗ ਪਵੇ, ਨਰਕਾਂ ਵਿੱਚ ਵੀ ਸਾਨੂੰ ਢੋਈ ਨਾ ਮਿਲੇ, ਸਾਨੂੰ ਥਾਂ ਨਾ ਮਿਲੇ। ਅਸੀਂ ਕਿਹੜਾ ਦਾਅਵਾ ਕਰੀਏ? ਅਸੀਂ ਆਪਣੇ ਕੀਤੇ ਹੋਏ ਕਰਮਾਂ ਦੇ ਲੇਖੇ ਜੋਖੇ ਨਾਲ ਨਹੀਂ ਛੁੱਟ ਸਕਦੇ, ਪਰ ਤੁਹਾਡਾ ਇੱਕ ਬਿਰਦ ਹੈ ਕਿ ਤੁਸੀਂ ਤੱਕੜੀ ਨਾਲ ਨਹੀਂ, ਤੁਸੀਂ ਤੇ ਗਲਵੱਕੜੀ ਨਾਲ ਨਿਬੇੜਾ ਕਰਨ ਵਾਲੇ ਹੋ। ਕੰਠ ਲਾਏ ਅਵਗੁਣ ਸਭ ਮੇਟੇ, ਦਿਆਲ ਪੁਰਖ ਬਖਸ਼ੰਦ। ਜਦੋਂ ਤੇਰੇ ਨਾਲ ਜੀਵ ਜੁੜ ਜਾਂਦਾ, ਤੇਰੇ ਕੰਠ ਨਾਲ ਲੱਗ ਜਾਂਦਾ ਹੈ ਨਾ, ਤੇ ਫਿਰ ਧਰਮ ਰਾਜ ਨੂੰ ਵੀ ਬੜੇ ਮਾਣ ਨਾਲ ਆਖਦਾ, ਜਿਨ ਕੋ ਕਿਰਪਾ ਕਰੀ ਜਗ ਜੀਵਨ, ਹਰ ਉਰ ਧਾਰਿਓ ਮਨ ਮਾਝਾ, ਧਰਮ ਰਾਏ ਅਬ ਕਹਾਂ ਕਰੋਗੇ ਜੋ ਫਾਟਿਓ ਸਗਲੋ ਲੇਖਾ। ਧਰਮ ਰਾਏ ਦਰ ਕਾਗਦ ਫਾਰੇ, ਜਨ ਨਾਨਕ ਲੇਖਾ ਸਮਝਾ, ਕਿਉਂਕਿ ਹਰ ਕੇ ਨਾਮ ਕਬੀਰ ਉਜਾਗਰ, ਜਨਮ ਜਨਮ ਕੇ ਕਾਟੇ ਕਾਗਰ। ਜਦੋਂ ਤੂੰ ਕਿਰਪਾ ਕਰ ਦਿੰਦਾ ਫਿਰ ਲੇਖਾ ਕੋਈ ਨਾ ਪੁੱਛਈ, ਜਾਂ ਹਰ ਬਖਸ਼ੰਦਾ। ਜਦੋਂ ਤੂੰ ਬਖਸ਼ਦਾ ਤੇ ਫਿਰ ਸਾਡੇ ਲੇਖੇ ਜੋਖੇ ਦਾ ਹਿਸਾਬ ਕੌਣ ਪੁੱਛੇਗਾ? ਇਸੇ ਕਰਕੇ ਮੇਰੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੇ ਪਾਂਧਾ ਗੋਪਾਲ ਨੂੰ ਕਿਹਾ ਸੀ, ਪਾਂਧਾ ਸਾਹਿਬ, ਲਿਖਦਿਆਂ ਲਿਖਦਿਆਂ ਕਲਮਾਂ ਘਸ ਗਈਆਂ, ਸਿਆਹੀ ਮੁੱਕ ਗਈ, ਕਾਗਜ਼ ਕਾਲੇ ਕਰ ਦਿੱਤੇ, ਬੜੇ ਲੇਖ ਲਿਖੇ, ਪਰ ਜ਼ਿੰਦਗੀ ਵਿੱਚ ਕਦੇ ਕੋਈ ਐਸਾ ਲੇਖ ਵੀ ਲਿਖੋ ਜਿਹਦੇ ਨਾਲ ਲੇਖਾ ਨਿਬੜ ਜਾਏ। ਪਾਂਧਾ ਗੋਪਾਲ ਕਹਿਣ ਲੱਗਾ, ਦੁਨਿਆਵੀ ਤੌਰ 'ਤੇ ਕਾਗਜ਼ ਕਲਮ ਸਿਆਹੀ ਲੇਖ ਲਿਖਣ ਲਈ ਹੈ, ਆਹ ਜਿਹੜਾ ਤੁਸੀਂ ਸਿਮਰਨ ਦਾ ਬੰਦਗੀ ਦਾ ਲੇਖ ਲਿਖਣ ਵਾਸਤੇ ਕਹਿ ਰਹੇ ਹੋ, ਇਹਦੇ ਲਈ ਕਾਗਜ਼ ਕਿਹੜਾ ਹੈ, ਲਿਖਾਰੀ ਕਿਹੜਾ, ਕਲਮ ਸਿਆਹੀ ਕਿਹੜੀ ਹੈ? ਅਤੇ ਮੇਰੇ ਸਤਿਗੁਰੂ ਨੇ ਉੱਥੇ ਬਚਨ ਕਹੇ ਸਨ, ਜਾਲ ਮੋਹ ਘਸ ਮਸ ਕਰ, ਮਤ ਕਾਗਜ਼ ਕਰ ਸਾਰ, ਭਾਉ ਕਲਮ ਕਰ ਚਿੱਤ ਲਿਖਾਰੀ, ਗੁਰ ਪੁਸ਼ ਲਿਖ ਵਿਚਾਰ, ਲਿਖ ਨਾਮ ਸਲਾਹ ਲਿਖ, ਲਿਖ ਅੰਤ ਨਾ ਪਾਰਾਵਾਰ। ਬਾਬਾ ਇਹ ਲੇਖਾ ਲਿਖ ਜਾਣ, ਜਿੱਥੇ ਲੇਖਾ ਮੰਗੀਐ ਤਿੱਥੇ ਹੋਏ ਸੱਚਾ ਨਿਸ਼ਾਨ। ਕਹਿੰਦੇ ਕਦੇ ਸਿਮਰਨ ਦਾ ਬੰਦਗੀ ਦਾ ਲੇਖ ਆਪਣੀ ਇਸ ਮਤ ਰੂਪੀ ਕਾਗਜ਼ 'ਤੇ ਲਿਖ, ਐਸਾ ਲੇਖ ਲਿਖ ਕਿ ਜਿੱਥੇ ਲੇਖਾ ਪੁੱਛਿਆ ਜਾਣਾ ਇਹ ਬੰਦਗੀ ਦਾ ਲੇਖ ਤੇਰਾ ਲੇਖਾ ਮੁਕਾ ਦੇਵੇ। ਅਤੇ ਜੇ ਅਗਲਾ ਲੇਖਾ ਹੀ ਨਾ ਨਿਬੜਿਆ ਤਾਂ ਫਿਰ ਸਾਹਿਬ ਕਹਿੰਦੇ ਇਹੋ ਜੇ ਲੇਖ ਲਿਖਣ ਦਾ, ਇਹੋ ਜੀ ਪੜ੍ਹਾਈ ਪੜ੍ਹਨ ਦਾ ਕੋਈ ਬਹੁਤਾ ਲਾਭ ਨਹੀਂ। ਜ਼ਿੰਦਗੀ ਵਿੱਚ ਹਰ ਤਰ੍ਹਾਂ ਦੀ ਪੜ੍ਹਾਈ ਪੜ੍ਹ, ਪਰ ਪਰਮਾਤਮਾ ਦੇ ਗੁਣਾਂ ਦੀ ਪੜ੍ਹਾਈ ਵੀ ਕਰ, ਬੰਦਗੀ ਦੇ ਲੇਖ ਵੀ ਆਪਣੀ ਜ਼ਿੰਦਗੀ ਵਿੱਚ ਲਿਖ, ਤਾਂ ਕਿ ਤੇਰਾ ਲੇਖਾ ਜਿਹੜਾ ਹੈ ਉਹ ਨਿਬੜ ਜਾਵੇ। ਇਸ ਕਰਕੇ ਅਰਦਾਸ ਕਰ ਰਹੇ ਨੇ ਮਾਲਕ ਜੀ, ਲੇਖਾ ਕਤੇ ਨਾ ਛੂਟੀਐ ਖਿਨ ਖਿਨ ਭੁੱਲਣ ਹਾਰ। ਜੇ ਕਿਤੇ ਲੇਖੇ ਜੋਖੇ ਨਾਲ ਅਸੀਂ ਕਹੀਏ ਵੀ ਤੱਕੜੀ ਨਾਲ ਸਾਡਾ ਹਿਸਾਬ ਕਰ, ਤੇ ਓਨੇ ਸਾਡੇ ਗੁਣ ਨਹੀਂ ਜਿੰਨੇ ਅਵਗੁਣ ਨੇ, ਓਨੇ ਪੁੰਨ ਨਹੀਂ ਜਿੰਨੇ ਸਾਡੇ ਪਾਪ ਨੇ। ਸੱਚਮੁੱਚ ਸੇਵਾ ਥੋੜ੍ਹੀ, ਮੰਗਣ ਬਹੁਤਾ, ਮਹਿਲ ਨਾ ਪਾਵੈ ਕਹਿਤੋ ਪੌਤਾ। ਸਾਡੇ ਲੇਖੇ ਨਾਲ ਹਿਸਾਬ ਕਿਤਾਬ ਕਰਨ ਲੱਗਾਂਗੇ ਤੇ ਅਸੀਂ ਸੁਰਖਰੂ ਨਹੀਂ ਹੋ ਸਕਦੇ। ਕਿਰਪਾ ਕਰ, ਲੇਖਾ ਛੋੜ ਅਲੇਖਾ ਛੂਟੈ, ਸਾਨੂੰ ਬਿਨਾਂ ਲੇਖੇ ਦੇ ਹੇ ਮਾਲਕ ਸਾਡਾ ਪਾਰ ਉਤਾਰਾ ਕਰ ਦੇ, ਕਿਉਂਕਿ ਹਮ ਨਿਰਗੁਣ ਲੇਹੋ ਉਬਾਰੀ। ਅਸੀਂ ਨਿਰਗੁਣ ਜੀਵ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ, ਸਾਨੂੰ ਤੁਸੀਂ ਬਚਾ ਲਵੋ, ਸਾਡਾ ਪਾਰ ਉਤਾਰਾ ਕਰ ਦਵੋ। ਜਦੋਂ ਇਸ ਤਰ੍ਹਾਂ ਦੀ ਅਰਦਾਸ ਕਰਨੀ ਆ ਜਾਵੇ, ਮੁਝ ਅਵਗੁਣ ਸ਼ੈ ਨਾਹੀ ਦੋਸ਼, ਹਮ ਨਿਰਗੁਣ ਆਰੇ ਗੁਣ ਨਹੀਂ ਕੋਏ, ਫਿਰ ਮਾਲਕ ਕਿਰਪਾ ਕਰਦਾ। ਜਦੋਂ ਸੱਚਮੁੱਚ ਨਿਰਮਾਣਤਾ ਵੇ ਜੀਵ ਆ ਕੇ ਆਖਦਾ, ਮਾਲਕ ਜੀ ਅਸੀਂ ਹੋਰੇ ਹਾਂ ਤੁਸੀਂ ਗੌਰੇ ਹੋ, ਅਸੀਂ ਊਰੇ ਹਾਂ, ਤੁਸੀਂ ਪੂਰੇ ਹੋ। ਅਤੇ ਜਿਸ ਦਿਨ ਮਨੁੱਖ ਹੋਵੇ ਸਰੀਰ ਰੂਪ ਵਿੱਚ ਅਤੇ ਆਪਣੇ ਨਾਮ ਨਾਲ ਲਿਖਾਉਣ ਲੱਗ ਪਵੇ ਮੈਂ ਪੂਰਨ, ਫਿਰ ਸਮਝ ਲੈਣਾ ਵੀ ਗੱਲ ਗੜਬੜ ਹੈ, ਬਣਨੀ ਕੋਈ ਨਹੀਂ। ਕਿਉਂਕਿ ਇੱਥੇ ਤਾਂ ਇਹ ਕਹਿਣਾ ਸੀ ਵੀ ਅਸੀਂ ਊਰੇ ਹਾਂ, ਅਸੀਂ ਅਧੂਰੇ ਹਾਂ, ਅਸੀਂ ਹੋਰੇ ਹਾਂ, ਅਸੀਂ ਨਿਰਗੁਣ ਹਾਂ। ਪਰ ਜਦੋਂ ਮਨੁੱਖ ਆਪਣੇ ਆਪ ਨੂੰ ਭਗਵਾਨ ਅਖਵਾਉਣ ਲੱਗ ਪਵੇ, ਪੂਰਨ ਬ੍ਰਹਮ ਗਿਆਨੀ ਅਖਵਾਉਣ ਲੱਗ ਪਵੇ, ਸਮਝ ਲੈਣਾ ਉਹ ਧਰਮ ਤੋਂ ਬਹੁਤ ਦੂਰ ਚਲਿਆ ਗਿਆ। ਸਮਰੱਥ ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨੇ ਵੀ ਇਹ ਬਚਨ ਕਹੇ ਨੇ, ਤੇਰਾ ਕੀਤਾ ਜਾਤੋ ਨਾ ਹੀ ਮੈਨੂੰ ਯੋਗ ਕੀਤੋਈ। ਹੇ ਪ੍ਰਭੂ, ਤੂੰ ਮੈਨੂੰ ਯੋਗ ਕੀਤਾ, ਨਹੀਂ ਤੇ ਮੇਰੇ ਵਿੱਚ ਕੋਈ ਗੁਣ ਨਹੀਂ ਸੀ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗੁਣ ਹਮਾਰੇ। ਦਇਆ ਕਰੋ ਕਿਸ਼ਮੇਰ ਉਪਾਵੋ ਡੁੱਬਦੇ ਪੱਥਰ ਤਾਰੇ। ਹੇ ਪ੍ਰਭੂ, ਅਸੀਂ ਨਿਰਗੁਣ ਹਾਂ, ਸਾਡੇ ਵਿੱਚ ਕੋਈ ਗੁਣ ਨਹੀਂ, ਤੇ ਸਾਨੂੰ ਨਿਰਗੁਣਾਂ ਨੂੰ ਤੁਸੀਂ ਬਚਾ ਲਵੋ।
ਸਾਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਆਧਾਰੇ।
ਹੇ ਭਾਈ, ਸਤਿਗੁਰੂ ਦੀ ਸ਼ਰਨ ਵਿੱਚ ਜਾ ਕੇ ਇਹ ਸੋਝੀ ਆਉਂਦੀ ਹੈ ਕਿ ਪ੍ਰਭੂ ਇੱਕ ਦੋ ਦਿਨ ਨਹੀਂ, ਸਦਾ ਬਖਸ਼ਿੰਦ ਹੈ। ਉਹ ਸਦਾ ਸਾਨੂੰ ਬਖਸ਼ਣ ਵਾਲਾ ਹੈ। ਅਸੀਂ ਨਿਤਾ ਪ੍ਰਤੀ ਅਨੇਕਾਂ ਗੁਨਾਹ, ਅਨੇਕਾਂ ਪਾਪ ਕਰਦੇ ਹਾਂ, ਪਰ ਉਹ ਸਾਨੂੰ ਬਖਸ਼ ਦਿੰਦਾ ਹੈ। ਉਹ ਸਦਾ ਬਖਸ਼ਣ ਵਾਲਾ ਹੈ, ਸਦ ਬਖਸ਼ਿੰਦ, ਸਦਾ ਮਿਹਰਬਾਨਾ। ਅਤੇ ਸਦਾ ਫਿਰ ਉਹ ਮਿਹਰ ਕਰਨ ਵਾਲਾ ਵੀ ਹੈ। ਮਿਹਰਬਾਨ, ਮਿਹਰਬਾਨ ਸਾਹਿਬ ਮੇਰਾ ਮਿਹਰਬਾਨ, ਤੂੰ ਕਾਹੇ ਡੋਲੈ ਪ੍ਰਾਣੀਆਂ ਤੋਂ ਦਰਾਖੇਗਾ ਸਿਰਜਣਹਾਰ। ਉਹ ਪ੍ਰਭੂ ਸਦਾ ਮਿਹਰ ਕਰਨ ਵਾਲਾ ਹੈ, ਉਹ ਸਦਾ ਦਇਆ ਕਰਨ ਵਾਲਾ। ਦੁਨਿਆਵੀ ਤੌਰ 'ਤੇ ਕੋਈ ਇੱਕ ਦਿਨ ਮਿਹਰ ਕਰੇਗਾ, ਕੋਈ ਦੋ ਦਿਨ ਕਿਰਪਾ ਕਰੇਗਾ, ਫਿਰ ਖਿੱਝ ਕੇ ਗਲ ਪਵੇਗਾ। ਪਰ ਪਰਮਾਤਮਾ ਇਹ ਹੈ ਜਿਹੜਾ ਸਦਾ ਮਿਹਰ ਕਰਦਾ, ਅਤੇ ਫਿਰ ਮਿਹਰ ਕਰਕੇ ਕਲਪਦਾ ਕੋਈ ਨਹੀਂ। ਉਹ ਤਾਂ ਸਦਾ ਖੁਸ਼ ਰਹਿੰਦਾ, ਸਦਾ ਵਿਗਾਸ ਖੇੜੇ ਵਿੱਚ ਰਹਿੰਦਾ, ਜੀਵਾਂ 'ਤੇ ਤਰੁੱਠ ਕਰਕੇ ਜੀਵਾਂ ਨੂੰ ਬਖਸ਼ਿਸ਼ਾਂ ਕਰਦਾ, ਜੀਵਾਂ ਨੂੰ ਦਾਤਾਂ ਦਿੰਦਾ ਹੋਇਆ। ਇਸ ਕਰਕੇ ਹੀ ਇਹ ਸ਼ਬਦ ਵਰਤੇ ਨੇ ਭਾਈ ਗੁਰਦਾਸ ਜੀ ਨੇ ਕਿ ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਰਿਦੇ, ਪਤਤ ਪਾਵਨ ਸੁਨ ਆਸਾ ਉਰਧਾਰ ਹੋ। ਜਦੋਂ ਮਾਲਕ ਦਾ ਗੁਣ ਸੁਣਿਆ ਵੀ ਉਹ ਭਗਤੀ ਨੂੰ ਪਿਆਰ ਕਰਨ ਵਾਲਾ, ਅਤੇ ਮੈਂ ਮਨ ਵਿੱਚ ਨਿਰਾਸ਼ ਹੋ ਗਿਆ ਵੀ ਮੈਂ ਤਾਂ ਭਗਤੀ ਕੀਤੀ ਕੋਈ ਨਹੀਂ, ਅਤੇ ਫਿਰ ਮੈਨੂੰ ਪਿਆਰ ਕਿਵੇਂ ਕਰੇਗਾ? ਕਹਿੰਦੇ ਅਗਲਾ ਗੁਣ ਚੇਤੇ ਆ ਗਿਆ, ਨਹੀਂ ਉਹ ਤਾਂ ਪਤਤ ਪਾਵਨ ਵੀ ਹੈ। ਉਹ ਤਾਂ ਧਰਮ ਤੋਂ ਡਿੱਗਿਆ ਹੋਇਆਂ ਨੂੰ, ਜਿਹੜੇ ਭਗਤੀ ਤੋਂ ਵਾਂਝੇ ਨੇ ਨਾ, ਉਹਨਾਂ ਨੂੰ ਵੀ ਜੇ ਉਹ ਸ਼ਰਨ ਵਿੱਚ ਲਿਜਾ ਕੇ ਉਹਨਾਂ ਨੂੰ ਵੀ ਚਾਹੇ ਤਾਂ ਬਖਸ਼ ਦਿੰਦਾ। ਭਗਤ ਵਸ਼ਲ ਸੁਨ ਹੋਤ ਹੋ ਨਿਰਾਸ ਰਿਦੇ, ਪਤਤ ਪਾਵਨ ਸੁਨ ਆਸਾ ਉਰਧਾਰ ਹੋ। ਪਤਤ ਦਾ ਅਰਥ ਹੁੰਦਾ ਜਿਹੜਾ ਧਰਮ ਤੋਂ ਡਿੱਗ ਪਿਆ, ਭਾਵ ਜਿਹੜਾ ਸਿਮਰਨ ਤੋਂ ਵਾਂਝਾ ਹੈ, ਜਿਹੜਾ ਮਾਲਕ ਦੀ ਬੰਦਗੀ ਨਹੀਂ ਕਰਦਾ, ਜਿਹਨੂੰ ਆਪਾਂ ਕਹੀਏ ਵੀ ਸੱਚਮੁੱਚ ਧਰਮ ਤੋਂ ਦੂਰ ਹੋ ਗਿਆ। ਕਹਿੰਦੇ ਉਹਦਾ ਸੁਭਾਅ ਪਤਤ ਪਾਵਨ ਵੀ ਹੈ, ਬੜੇ ਬੜੇ ਵੱਡੇ ਪਾਪੀਆਂ ਅਪਰਾਧੀਆਂ ਨੂੰ ਵੀ ਉਹ ਆਪਣੀ ਸ਼ਰਨ ਵਿੱਚ ਰੱਖ ਕੇ ਬਖਸ਼ ਦਿੰਦਾ। ਭਗਤ ਸਦਨਾ ਜੀ ਦਾ ਇੱਕੋ ਹੀ ਸ਼ਬਦ ਹੈ ਗੁਰੂ ਗ੍ਰੰਥ ਸਾਹਿਬ ਵਿੱਚ, ਪਰ ਉਹਨਾਂ ਨੇ ਇੱਕੋ ਸ਼ਬਦ ਵਿੱਚ ਮੁਕੰਮਲ ਗੱਲ ਕਹਿ ਦਿੱਤੀ। ਮਾਲਕਾ, ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਗਿੱਦੜਾਂ ਦਾ, ਲੂੰਬੜਾਂ ਦਾ ਹੀ ਡਰ ਰਿਹਾ, ਤਾਂ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਲਾਭ ਕੀ ਹੈ? ਆਹ ਜਿਹੜੇ ਧਰਮ ਦੇ ਠੇਕੇਦਾਰ ਮੈਨੂੰ ਡਰਾਉਂਦੇ ਨੇ ਵੀ ਭਗਤ ਸਦਨਾ ਜੀ ਪਰਮਾਤਮਾ ਦੀ ਸ਼ਰਨ ਵਿੱਚ ਆ ਗਏ ਪਰ ਇਹਨਾਂ ਦੇ ਪਾਪ ਨਹੀਂ ਕੱਟੇ ਜਾਣੇ, ਕਹਿਣ ਲੱਗੇ ਤਵ ਗੁਣ ਕਹਾਂ ਜਗਤ ਗੁਰਾ, ਜੋ ਕਰਮ ਨਾ ਨਾਸੈ ਸਿੰਘ ਸ਼ਰਨ ਕੱਤ ਜਾਈਐ ਜੋ ਜੰਬੁਕ ਗ੍ਰਾਸੈ। ਜੰਬੋ ਕਹਿੰਦੇ ਨੇ ਗਿੱਦੜ ਨੂੰ, ਕਹਿੰਦੇ ਜੇ ਸ਼ੇਰ ਦੀ ਸ਼ਰਨ ਵਿੱਚ ਜਾ ਕੇ ਗਿੱਦੜਾਂ ਦਾ ਹੀ ਡਰ ਰਿਹਾ, ਤਾਂ ਫਿਰ ਸ਼ੇਰ ਦੀ ਸ਼ਰਨ ਵਿੱਚ ਜਾਣ ਦਾ ਲਾਭ ਕੋਈ ਨਹੀਂ, ਕਿਉਂਕਿ ਜਦੋਂ ਤੇਰੀ ਸ਼ਰਨ ਵਿੱਚ ਆ ਜਾਵਾਂਗੇ ਤੇ ਸੱਚਮੁੱਚ ਗੁਰ ਕਾ ਸ਼ਬਦ ਕਾਟੈ ਕੋਟ ਕਰਮ, ਕਰੋੜਾਂ ਸਾਡੇ ਕੀਤੇ ਹੋਏ ਮਾੜੇ ਕਰਮ ਉਦੋਂ ਹੇ ਪਰਮਾਤਮਾ ਤੂੰ ਕੱਟ ਦਿੰਦਾ। ਕੋਟ ਜਨਮ ਕੇ ਕਿਲ ਵਿਖ ਨਾਸੈ, ਫਿਰ ਤਾਂ ਕਰੋੜਾਂ ਜਨਮਾਂ ਦੇ ਪਾਪ ਵੀ ਦੂਰ ਹੋ ਜਾਂਦੇ ਨੇ। ਕੌਣ ਕੋ ਕਲੰਕ ਰਹੋ ਰਾਮ ਨਾਮ ਲੇਤ ਹੀ, ਪਤਤ ਪਵਿੱਤ ਭਏ ਰਾਮ ਕਹਿਤ ਹੀ। ਕਿਹੜਾ ਕਲੰਕ ਹੈ ਜਿਹੜਾ ਪਿੱਛੇ ਬਚਿਆ ਹੈ ਪਰਮਾਤਮਾ ਤੈਨੂੰ ਸਿਮਰਨ ਦੇ ਨਾਲ। ਗੁਰੂ ਦਾ ਵੀ ਇਹ ਸੁਭਾਅ ਹੈ, ਗੁਰ ਬਾਬੇ ਫਿਟਕੇ ਸੇ ਫਿੱਟੇ, ਗੁਰ ਅੰਗਦ ਕੀਤੇ ਕੁੜਿਆਰੇ, ਗੁਰ ਤੀਜੀ ਪੀੜ੍ਹੀ ਵਿਚਾਰਿਆ ਕਿਆ ਹੱਥ ਇਹਨਾਂ ਵਿਚਾਰੇ, ਗੁਰ ਚੌਥੀ ਪੀੜ੍ਹੀ ਟਿੱਕਿਆ ਤਿੰਨ ਨਿੰਦਕ ਦੁਸ਼ਟ ਸਭ ਤਾਰੇ। ਭਾਈ ਗੁਰਦਾਸ ਜੀ ਕਹਿੰਦੇ ਜਦੋਂ ਆਪਣੀ ਕਰਨੀ ਵੱਲ ਵੇਖੀਏ, ਹਉ ਅਪਰਾਧੀ ਗੁਨਾਹਗਾਰ ਹੋਂ ਬੇਮੁਖ ਮੰਦਾ, ਚੋਰ ਜਾਰ ਜੁਆਰ ਹੋਂ ਭਰ ਘਰ ਜੋ ਹੰਦਾ। ਪਰ ਕਹਿੰਦੇ ਜਦੋਂ ਸਤਿਗੁਰੂ ਦੇ ਬਿਰਧ ਵੱਲ ਵੇਖੀਦਾ ਨਾ, ਸਿਮਰ ਮੁਰੀਦਾ ਢਾਡੀਆ ਸਤਿਗੁਰ ਬਖਸ਼ੰਦਾ। ਕਹਿੰਦੇ ਮੇਰਾ ਗੁਰੂ ਬਖਸ਼ੰਦ ਹੈ, ਮੇਰਾ ਪਰਮਾਤਮਾ ਬਖਸ਼ੰਦ ਹੈ, ਇੱਕ ਦੋ ਦਿਨ ਨਹੀਂ, ਸਦ ਬਖਸ਼ਿੰਦ ਸਦਾ ਮਿਹਰਬਾਨਾ, ਸਭਨਾ ਦੇ ਅਧਾਰੀ, ਉਹ ਸਾਰੇ ਜੀਵਾਂ ਨੂੰ ਆਸਰਾ ਦੇਣ ਵਾਲਾ ਹੈ। ਜਿਹੜਾ ਜੀਵ ਵੀ ਮੇਰੇ ਪਰਮਾਤਮਾ ਦੀ ਸ਼ਰਨ ਨੂੰ ਗ੍ਰਹਿਣ ਕਰ ਲੈਂਦਾ, ਅਤੇ ਪਰਮਾਤਮਾ ਦਾ ਇਹ ਸੁਭਾਅ ਹੈ, ਜੈਸਾ ਬਾਲਕ ਭਾਏ ਸੁਭਾਈ ਲੱਖ ਅਪਰਾਧ ਕਮਾਵੇ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਆਗੈ ਮਾਰਗ ਪਾਵੇ। ਪਰ ਇਹਦਾ ਭਾਵ ਇਹ ਵੀ ਨਹੀਂ ਲੈਣਾ ਕਿ ਆਪਾਂ ਬੁਰੇ ਪਾਸੇ ਤੁਰ ਪਈਏ, ਮਾੜੇ ਕਰਮ ਕਰੀਏ ਅਤੇ ਕਹੀਏ ਵੀ ਪਰਮਾਤਮਾ ਨੇ ਬਖਸ਼ ਹੀ ਲੈਣਾ ਹੈ। ਭਾਈ ਗੁਰਦਾਸ ਜੀ ਨੇ ਦੂਸਰਾ ਪੱਖ ਵੀ ਸਾਡੇ ਸਾਹਮਣੇ ਰੱਖਿਆ, ਕਹਿੰਦੇ ਜੇ ਪੂਤਨਾ ਦਾ ਉਧਾਰ ਹੋਇਆ ਨਾ, ਇਹਦਾ ਮਤਲਬ ਇਹ ਨਹੀਂ ਵੀ ਆਪਣੀ ਛਾਤੀ ਨੂੰ ਜ਼ਹਿਰ ਲਾ ਕੇ ਅਤੇ ਦੂਜਿਆਂ ਦੇ ਬੱਚਿਆਂ ਨੂੰ ਆਪਾਂ ਜ਼ਹਿਰ ਭਰਿਆ ਦੁੱਧ ਪਿਆਉਣ ਤੁਰ ਪਈਏ। ਜੇ ਗਨਕਾ ਦਾ ਉਧਾਰ ਹੋਇਆ, ਇਹ ਨਾ ਹੋਵੇ ਵੀ ਬੰਦਾ ਗਨਕਾ ਵਰਗਾ ਮਾਰਗ ਚੁਣ ਲਵੇ, ਕਿਉਂਕਿ ਬੇੜੀ ਦਾ ਇੱਕ ਸੁਭਾਅ ਹੈ, ਬੇੜੀ ਵਿੱਚ ਲੋਹਾ ਰੱਖ ਦਿਓ, ਬੇੜੀ ਵਿੱਚ ਸੋਨਾ ਰੱਖ ਦਿਓ, ਬੇੜੀ ਦੋਵਾਂ ਨੂੰ ਪਾਰ ਕਰ ਦਿੰਦੀ ਹੈ, ਪਰ ਪਾਰਲੇ ਪਾਸੇ ਜਾ ਕੇ ਜਿੰਨੀ ਕੀਮਤ ਸੋਨੇ ਦੀ ਹੈ ਓਨੀ ਲੋਹੇ ਦੀ ਨਹੀਂ। ਪਤਤ ਵੀ ਪਾਵਨ ਹੋ ਜਾਂਦੇ ਨੇ, ਅਪਰਾਧੀ ਵੀ ਬਖਸ਼ੇ ਜਾਂਦੇ ਨੇ, ਪਰ ਇਹਦੀ ਇਹ ਨਹੀਂ ਸਿੱਖਿਆ ਕਿ ਬੰਦਾ ਅਪਰਾਧਾਂ ਵਾਲੇ ਪਾਸੇ ਤੁਰ ਪਵੇ। ਨਹੀਂ, ਇੱਥੇ ਪਰਮਾਤਮਾ ਦੇ ਬਖਸ਼ੰਦ ਵਾਲਾ ਗੁਣ ਲੈਣਾ। ਭਾਈ ਗੁਰਦਾਸ ਜੀ ਨੇ ਸਿੱਖਿਆ ਦਿੱਤੀ, ਕਹਿਣ ਲੱਗੇ ਜੇਕਰ ਉਦਰੀ ਪੂਤਨਾ, ਵੇ ਪਿਆਲਣ ਕੰਮ ਨਾ ਚੰਗਾ, ਗਨਕਾ ਉਦਰੀ ਆਖੀਐ ਪਰ ਕਰ ਜਾਏ ਨਾ ਲਈਐ ਪੰਗਾ, ਪਾਰ ਉਤਾਰੇ ਬੋਹਿਥਾ, ਲੋਹਾ ਸੋਨਾ ਨਾਹੀ ਇੱਕ ਰੰਗਾ, ਇੱਤ ਪਰਵਾਸੈ ਰਹਿਣ ਕੁਟੰਗਾ। ਦ੍ਰਿਸ਼ਟਾਂਤ ਦਾ ਕੇਵਲ ਇੱਕ ਪੱਖ ਲੈਣਾ, ਨਾ ਕਿ ਮਾੜੇ ਪਾਸੇ ਤੁਰਨ ਦੀ ਆਪਾਂ ਸਿੱਖਿਆ ਲੈਣੀ ਹੈ, ਕਿਉਂਕਿ ਸਤਿਗੁਰੂ ਬਖਸ਼ੰਦ ਹੈ, ਪਰਮਾਤਮਾ ਬਖਸ਼ਣ ਵਾਲਾ, ਅਤੇ ਸਾਰੇ ਜੀਵਾਂ ਦਾ ਉਹ ਆਧਾਰ ਹੈ, ਬੇਸ ਹੈ, ਆਸਰਾ ਦੇਣ ਵਾਲਾ। ਕਿੱਡਾ ਵੱਡਾ ਆਸਰਾ ਹੈ, ਤੂੰ ਮੇਰੋ ਮੇਰ ਪਰਬਤ ਸੁਆਮੀ, ਓਟ ਗਹੀ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ, ਰੱਖ ਲੀਨੀ ਹਰ ਮੇਰੀ। ਹੇ ਮੇਰੇ ਮਾਲਕ, ਜਿਵੇਂ ਸ਼ਮੇਰ ਪਰਬਤ ਨਾ ਡੋਲਦਾ, ਉਹਦੇ 'ਤੇ ਬੈਠਾ ਜੀਵ ਨਾ ਡਿੱਗਦਾ, ਤੁਸੀਂ ਸੱਚਮੁੱਚ ਸਭ ਤੋਂ ਵੱਡੇ ਪਰਬਤ ਹੋ, ਤੂੰ ਪਰਬਤ ਮੇਰਾ ਓਲਾ ਰਾਮ। ਦੁਨਿਆਵੀ ਤੌਰ 'ਤੇ ਜਿਹੜਾ ਡੂੰਘਾ ਸਮੁੰਦਰ ਹੋਵੇ, ਉਹ ਕੇਵਲ ਸਮੁੰਦਰ ਹੀ ਹੁੰਦਾ, ਉਹ ਪਰਬਤ ਨਹੀਂ ਹੁੰਦਾ। ਜਿਹੜਾ ਉੱਚਾ ਪਰਬਤ ਹੋਵੇ, ਉਹ ਪਰਬਤ ਹੀ ਹੁੰਦਾ, ਉਹ ਕਦੇ ਸਮੁੰਦਰ ਨਹੀਂ ਹੁੰਦਾ। ਪਰਮਾਤਮਾ ਬਾਰੇ ਕਿਹਾ ਵੀ ਤੂੰ ਡੂੰਘੇ ਤੋਂ ਡੂੰਘਾ ਸਾਗਰ ਵੀ ਹੈ, ਤੂੰ ਸਾਗਰੋ ਰਤਨਾਗਰੋ, ਤੂੰ ਡੂੰਘੇ ਤੋਂ ਡੂੰਘਾ ਸਮੁੰਦਰ ਵੀ ਹੈ ਅਤੇ ਉੱਚੇ ਤੋਂ ਉੱਚਾ ਪਰਬਤ ਵੀ ਹੈ। ਭਾਵ ਪਰਮਾਤਮਾ ਵਿੱਚ ਸਾਰੇ ਗੁਣ ਨੇ, ਇਸ ਕਰਕੇ ਪਰਮਾਤਮਾ ਸਾਰੇ ਜੀਵਾਂ ਦਾ ਆਧਾਰ ਹੈ, ਆਸਰਾ ਹੈ, ਓਟ ਹੈ।
ਨਾਨਕ ਦਾਸ ਸੰਤ ਪਾਛੈ ਪਰਿਓ, ਰਾਖ ਲਿਓ ਇਹ ਬਾਰੇ।
ਪੰਜਵੇਂ ਨਾਨਕ, ਗੁਰੂ ਨਾਨਕ ਸਾਹਿਬ ਦੀ ਜੋਤ ਦੇ ਪੰਜਵੇਂ ਵਾਰਸ, ਸਤਿਗੁਰੂ ਗੁਰੂ ਅਰਜਨ ਦੇਵ ਮਹਾਰਾਜ ਨਾਨਕ ਨਾਮ ਦੀ ਮੋਹਰ ਛਾਪ ਲਾ ਰਹੇ ਨੇ ਅਤੇ ਨਾਲੇ ਬੇਨਤੀ ਕਰ ਰਹੇ ਨੇ, ਨਾਨਕ ਦਾਸ ਸੰਤ ਪਾਛੇ ਪਰਿਓ। ਹੇ ਪ੍ਰਭੂ, ਤੇਰਾ ਦਾਸ ਨਾਨਕ, ਤੇਰਾ ਸੇਵਕ ਨਾਨਕ ਗੁਰੂ ਦੀ ਸ਼ਰਨ ਵਿੱਚ ਪਿਆ। ਇਹ ਖਿਆਲ ਰੱਖਣਾ ਹੈ ਕਿ ਜਦੋਂ ਪਰਮਾਤਮਾ ਤੋਂ ਬਾਅਦ ਸੰਤ ਸ਼ਬਦ ਆਉਂਦਾ ਹੈ, ਉਹ ਗੁਰੂ ਵਾਸਤੇ ਹੈ। ਕਬੀਰ ਸੇਵਾ ਕੋ ਦੋਏ ਭਲੇ, ਇੱਕ ਸੰਤ ਇੱਕ ਰਾਮ। ਜਿਹੜਾ ਰਾਮ ਪਰਮਾਤਮਾ ਤੋਂ ਬਾਅਦ ਸੰਤ ਹੈ, ਉਹ ਗੁਰੂ ਵਾਸਤੇ ਹੈ। ਵੀ ਸੇਵਾ ਲਈ ਦੋਵੇਂ ਚੰਗੇ ਨੇ, ਚਾਹੇ ਪਰਮਾਤਮਾ ਹੋਵੇ ਚਾਹੇ ਗੁਰੂ ਹੋਵੇ। ਰਾਮ ਜੋ ਦਾਤਾ ਮੁਕਤ ਕੋ ਸੰਤ ਜਪਾਵੈ ਨਾਮ, ਪਰਮੇਸ਼ਰ ਮੁਕਤੀ ਦਾ ਦਾਤਾ ਹੈ ਅਤੇ ਗੁਰੂ ਨਾਮ ਜਪਾਉਂਦਾ। ਤੀਸਰੇ ਨੰਬਰ 'ਤੇ ਸੰਗਤ ਵਾਸਤੇ ਸੰਤ ਸ਼ਬਦ ਆਉਂਦਾ ਹੈ, ਅਤੇ ਚੌਥੇ ਨੰਬਰ 'ਤੇ ਨਾਮ ਜਪਣ ਵਾਲਿਆਂ ਵਾਸਤੇ, ਬੰਦਗੀ ਕਰਨ ਵਾਲਿਆਂ ਵਾਸਤੇ, ਜਿਵੇਂ ਭਾਗ ਹੋਆ ਗੁਰਸੰਤ ਮਿਲਾਇਆ। ਇੱਥੇ ਹੁਣ ਸੰਤ ਸ਼ਬਦ ਪਰਮਾਤਮਾ ਲਈ ਵਰਤਿਆ ਗਿਆ। ਹਮਰੋ ਭਰਤਾ ਵੱਡੋ ਵਿਵੇਕੀ ਆਪੇ ਸੰਤ ਕਹਾਵੇ, ਕਹਿੰਦੇ ਉਹ ਪਰਮਾਤਮਾ ਬੜਾ ਵੱਡਾ ਸੰਤ ਹੈ। ਇਸ ਕਰਕੇ ਇੱਥੇ ਸੰਤ ਸ਼ਬਦ ਗੁਰੂ ਵਾਸਤੇ ਆਇਆ ਕਿ ਨਾਨਕ ਦਾਸ ਸੰਤ ਪਾਸ਼ਹਿ ਪਰਿਓ। ਇਹ ਗੁਰੂ ਰਾਮਦਾਸ ਰੂਪੀ ਸੰਤ ਦੀ ਸ਼ਰਨ ਵਿੱਚ ਗੁਰੂ ਅਰਜਨ ਦੇਵ ਮਹਾਰਾਜ ਆਏ ਅਤੇ ਸਾਹਿਬ ਕਹਿ ਰਹੇ ਨੇ, ਹੇ ਪ੍ਰਭੂ, ਮੈਂ ਨਾਨਕ ਦਾਸ ਗੁਰੂ ਦੀ ਸ਼ਰਨ ਵਿੱਚ ਹਾਂ, ਹੁਣ ਕਿਰਪਾ ਕਰ ਨਾਨਕ ਦਾ ਸੰਤ ਪਾਸ਼ਹਿ ਪਰਿਓ, ਰਾਖ ਲਿਓ ਇਹ ਵਾਰੀ। ਹੁਣ ਇਸ ਵਾਰ ਮਨੁੱਖਾ ਜੀਵਨ ਦੇ ਵਿੱਚ ਮੈਨੂੰ ਰੱਖ ਲਵੋ, ਮੈਨੂੰ ਬਚਾ ਲਵੋ। ਜਦੋਂ ਅਰਦਾਸ ਕਰਾਂਗੇ, ਰਾਖ ਪਿਤਾ ਪ੍ਰਭ ਮੇਰੇ, ਮੋਹੇ ਨਿਰਗੁਣ ਸਭ ਗੁਣ ਤੇਰੇ, ਪੰਚ ਬਿਖਾਦੀ ਏਕ ਗਰੀਬਾ ਰਾਖੋ ਰਾਖਣ ਹਾਰੇ, ਖੇਦ ਕਰੈਂ ਅਰ ਬਹੁਤ ਸੰਤਾਵੈ ਆਇਓ ਸ਼ਰਨ ਤੁਹਾਰੇ। ਅਤੇ ਫਿਰ ਪਰਮਾਤਮਾ ਦਾ ਇਹ ਬਿਰਧ ਹੈ, ਰੱਖੇ ਰੱਖਣ ਹਾਰ। ਉਹ ਸੱਚਮੁੱਚ ਰੱਖਣ ਹਾਰ ਪ੍ਰਭੂ ਸਾਨੂੰ ਰੱਖ ਲੈਂਦਾ, ਬਚਾ ਲੈਂਦਾ। ਅਤੇ ਗੁਰੂ ਦਾ ਵੀ ਇਹ ਬਿਰਧ ਹੈ, ਗੁਰਪੂਰੈ ਮੇਰੀ ਰਾਖ ਲਈ, ਅੰਮ੍ਰਿਤ ਨਾਮ ਹਿਰਦੈ ਮੈਂ ਦੀਨੋ, ਜਨਮ ਜਨਮ ਕੀ ਮੈਲ ਗਈ, ਨਿਵਰੇ ਦੂਤ ਦੁਸ਼ਟ ਬੈ ਰਾਈ, ਗੁਰਪੂਰੇ ਕਾ ਜਪਿਆ ਜਾਪ, ਕਹਾਂ ਕਰੈ ਕੋਈ ਵਿਚਾਰਾ, ਪ੍ਰਭ ਮੇਰੇ ਕਾ ਵੱਡ ਪ੍ਰਤਾਪ, ਸਿਮਰ 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 ਸੁਖ ਪਾਇਆ, ਚਰਨ ਕਮਲ ਰੱਖ ਮਨ ਮਾਹੀ, ਤਾਂ ਕੀ ਸ਼ਰਨ ਪਰਿਓ ਨਾਨਕ ਦਾਸ, ਜਾਂ ਤੇ ਉੱਪਰ ਕੋ ਨਾਹੀ। ਕਹਿੰਦੇ ਮੈਂ ਉਹਦੀ ਸ਼ਰਨ ਵਿੱਚ ਹਾਂ ਜਿਹਦੇ ਤੋਂ ਉੱਪਰ ਹੋਰ ਕੋਈ ਨਹੀਂ, ਸੱਚਮੁੱਚ ਇਸ ਤੇ ਉੱਪਰ ਨਹੀਂ ਵਿਚਾਰ, ਜਾਂਕੈ ਮਨ ਵਸਿਆ ਨਿਰੰਕਾਰ, ਇਹ ਲੋਕ ਸੁਖੀਏ ਪਰਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਜਦੋਂ ਅਰਦਾਸ ਕਰਾਂਗੇ, ਹੇ ਮੇਰੇ ਮਾਲਕਾ ਮੈਨੂੰ ਰੱਖ ਲਾ, ਮੈਨੂੰ ਬਚਾ ਲਾ, ਅਤੇ ਸਾਹਿਬ ਕਹਿੰਦੇ ਉਹ ਪਰਮਾਤਮਾ ਫਿਰ ਜੀਵਾਂ ਨੂੰ ਰੱਖਣ ਦੇ ਸਮਰੱਥ ਹੈ, ਤਿੱਥੈ ਤੂੰ ਸਮਰੱਥ, ਜਿੱਥੈ ਕੋਈ ਨਾਹੇ ਉੱਥੇ ਤੇਰੀ ਰੱਖ, ਅਗਨੀ ਉੱਧਰ ਮਾਹੇ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰਜਾਮੀ। ਉਹ ਸਦਾ ਸਾਡੀ ਰੱਖਣ ਵਾਲਾ, ਉਹਦੇ ਅੱਗੇ ਇਹ ਅਰਦਾਸ ਹੈ, ਨਾਨਕ ਦਾ ਸੰਤ ਪਾਸ਼ਹਿ ਪਰਿਓ, ਰਾਖ ਲਿਓ ਇਹ ਵਾਰੀ। ਹੇ ਪ੍ਰਭੂ, ਤੇਰਾ ਦਾਸ ਨਾਨਕ ਗੁਰੂ ਦੀ ਸ਼ਰਨ ਵਿੱਚ ਪਿਆ ਹੈ, ਅਤੇ ਕਿਰਪਾ ਕਰਕੇ ਇਸ ਵਾਰ ਹੁਣ ਇਸ ਮਨੁੱਖਾ ਸਰੀਰ ਦੇ ਵਿੱਚ ਸਾਨੂੰ ਰੱਖ ਲਵੋ, ਬਚਾ ਲਵੋ, ਤਾਂ ਕਿ ਜਿਹੜੇ ਵਿਕਾਰ ਨੇ, ਔਗਣ ਨੇ, ਜਿਹੜਾ ਭਾਵ ਸਾਗਰ ਹੈ ਜਿੱਥੇ ਸਦਾ ਇਹ ਖਤਰਾ ਬਣਿਆ ਰਹਿੰਦਾ ਕਿ ਹਰ ਵੇਲੇ ਮਨੁੱਖ ਲਈ ਇੱਕ ਸਹਿਮ ਹੈ, ਹਮ ਡੋਲਤ ਬੇੜੀ ਪਾਪ ਭਰੀ, ਪਵਨ ਲੱਗੈ ਮਤ ਜਾਈ, ਗੁਰ ਰੱਖ ਰਾਖਣ ਹਾਰਿਆ। ਜਦੋਂ ਗੁਰੂ ਦੇ ਅੱਗੇ ਅਰਦਾਸ ਕਰਾਂਗੇ, ਪਰਮੇਸ਼ਰ ਦੇ ਅੱਗੇ ਅਰਦਾਸ ਕਰਾਂਗੇ, ਗੁਰਤਾਰ ਤਾਰਨ ਹਾਰਿਆ, ਅਤੇ ਸੱਚਮੁੱਚ ਸਤਿਗੁਰੂ ਅਤੇ ਪਰਮੇਸ਼ਰ ਬਖਸ਼ੰਦ ਹੈ, ਉਹ ਜ਼ਰੂਰ ਭਾਵ ਸਾਗਰ ਵਿੱਚੋਂ ਸਾਨੂੰ ਬਚਾਉਣਗੇ, ਸਾਨੂੰ ਇਸ ਸੰਸਾਰ ਦੇ ਵਿੱਚ ਵਿਕਾਰਾਂ ਤੋਂ ਹੱਥ ਦੇ ਕੇ, ਔਗਣਾਂ ਤੋਂ ਬਚਾ ਕੇ, ਆਪਣੇ ਸਿਮਰਨ ਵਾਲੇ ਪਾਸੇ, ਆਪਣੀ ਬੰਦਗੀ ਵਾਲੇ ਪਾਸੇ ਲਾਉਣਗੇ। ਇਹ ਤਾਂ ਹੀ ਹੋ ਸਕੇਗਾ ਜੇ ਅਸੀਂ ਅਰਦਾਸ ਕਰਾਂਗੇ, ਸਤਿਗੁਰ ਆਇਓ ਸ਼ਰਨ ਤੁਹਾਰੀ, ਮਿਲੈ ਸੂਖ ਨਾਮ ਹਰ ਸ਼ੋਭਾ, ਚਿੰਤਾ ਲਾਏ ਹਮਾਰੀ। ਆਓ ਰਲ ਕੇ ਪੜੀਏ, ਆਇਓ ਸ਼ਰਨ ਤੁਹਾਰੀ ਸਤਿਗੁਰ, ਆਇਓ ਸ਼ਰਨ ਤੁਹਾਰੀ। ਮਿਲੈ ਸੁਖ ਨਾਮ ਹਰ ਸ਼ੋਭਾ, ਮਿਲੈ ਸੁਖ ਨਾਮ ਹਰ ਸ਼ੋਭਾ, ਚਿੰਤਾ ਲਾਹੇ ਹਮਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ, ਆਇਓ ਸ਼ਰਨ ਤੁਹਾਰੀ, ਸਤਿਗੁਰ ਆਇਓ ਸ਼ਰਨ ਤੁਹਾਰੀ। ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਤੋਂ ਖਿਮਾ ਕਰ ਦੇਣਾ, ਕੋਟਾਨ ਕੋਟ ਸ਼ੁਕਰ। साहिब सतगुरु गुरु ग्रंथ साहिब जी का अकाल पुरख वाहिगुरु जी का आप सारिया संगतां का आओ पावन गुर शब्द दीयां संपूर्णता वालियां पंक्तियां दा पाठ एक बार फिर सरवण करिए।
साद बख्शिंद सदा मेहरवाना साबना दे आधारे नानक दास संत पाछ परयो राख ले हो ਇਹ ਬਾਰੇ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੂੰ ਠਾ